ਦਾ ਸੁਖ ਦੇਣ ਵਾਲਾ ਜਸ, ਇਹ ਸਤਿਗੁਰਾਂ ਦਾ ਸਦਾ ਥਿਰ ਕਰਨ ਵਾਲਾ ਜਸ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਸ ਆਪਾਂ ਸਰਵਣ ਕਰ ਰਹੇ ਹਾਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਅਰਬ ਦੇਸ਼ ਵਿੱਚ ਇੱਕ ਮਸੀਤ ਵਿੱਚ ਜਾ ਕੇ ਪਾਤਸ਼ਾਹ ਜੀ ਬੈਠੇ ਆ।
ਜੇ ਮਮ ਬਾਤ ਨ ਮਨ ਹੋ ਕਾਈ ਪਕਰ ਬਾਹ ਮੈਂ ਦਿਉ ਉਠਾਈ।
ਹੈਰਾਨੀ ਵਾਲੀ ਗੱਲ ਇਹ ਆ ਕਿ ਹੁਣ ਤੱਕ ਸੁਣਦੇ ਰਹੇ ਆ ਕਿ ਦੀਵੇ ਥੱਲੇ ਹਨੇਰਾ ਹੁੰਦਾ, ਇਹ ਗੱਲ ਸੁਣਦੇ ਰਹੇ ਆ ਕਿ ਦੀਵੇ ਥੱਲੇ ਹਨੇਰਾ ਹੁੰਦਾ, ਲੰਪਾਂ ਵੀ ਜਗਾਉਂਦੇ ਰਹੇ ਆ, ਦੀਵਾ ਵੀ ਜਗਾਉਂਦੇ ਰਹੇ ਤੇ ਵੇਖਦੇ ਵੀ ਰਹੇ ਕਿ ਹਨੇਰਾ ਹੁੰਦਾ, ਦੀਵੇ ਦੇ ਥੱਲੇ ਹਨੇਰਾ ਹੁੰਦਾ। ਆ ਮੇਰੇ ਸਾਹਮਣੇ ਆ ਬਲਬ ਜਗਦੇ ਪਏ, ਤੁਸੀਂ ਵੇਖ ਸਕਦੇ ਆ ਕਿ ਉਤਲੇ ਪਾਸੇ ਇਹਨਾਂ ਦੇ ਪਿਛਲੇ ਪਾਸੇ ਹਨੇਰਾ ਹੈ। ਜਿੰਨੇ ਜਿੰਨੇ ਲੋਕ ਦੀਵੇ ਦੇ ਲਾਗੇ ਹੋਏ ਨਾ, ਉਹਨਾਂ ਨੂੰ ਹਨੇਰੇ ਵਿੱਚ ਟੱਕਰਾਂ ਖਾਣੀਆਂ ਪਈਆਂ। ਦੂਸਰਾ, ਜਿੰਨੇ ਜਿੰਨੇ ਲੋਕ ਕਿਰਤ ਤੋਂ ਛੱਡ ਕੇ ਪੂਜਾ ਦੇ ਧਾਨ ਦੇ ਲਾਗੇ ਹੋਏ ਤੇ ਉਹਨਾਂ ਦੀ ਬੁੱਧੀ ਤੇ ਵੀ ਇਸ ਮਾਇਆ ਦਾ, ਇਸ ਪੂਜਾ ਦਾ ਅਸਰ ਹੋਇਆ। ਇਹ ਦੋਨਾਂ ਅਸਰਾਂ ਵਿੱਚ ਮਨ ਤੇ ਵੀ ਅਸਰ ਹੋ ਗਿਆ, ਬੁੱਧੀ ਤੇ ਵੀ ਅਸਰ ਹੋ ਗਿਆ, ਅੱਖਾਂ ਤੇ ਵੀ ਅਸਰ ਹੋ ਗਿਆ ਤੇ ਇਹ ਤਿੰਨਾਂ ਅਸਰਾਂ, ਇਹਨਾਂ ਦਾ ਫਾਇਦਾ, ਇਹਨਾਂ ਦਾ ਇਹ ਉਹਦੇ ਤੇ ਅਸਰ ਹੋਇਆ ਕਿ ਅੱਜ ਇਹ ਕਾਜੀ ਇਹ ਗੱਲ ਕਹਿ ਰਿਹਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ। ਜਦੋਂ ਸਾਕਸ਼ਾਤ ਸਤਿਗੁਰੂ ਨਹੀਂ ਦਿਸਿਆ, ਉਹ ਜੋਤ ਦੇ ਦਰਸ਼ਨ ਨਹੀਂ ਹੋਏ, ਚਿਹਰੇ ਦਾ ਤੇਜ ਤੋਂ ਦੇਖ ਕੇ, ਆਦਤ ਤੋਂ ਦੇਖ ਕੇ, ਬੋਲਬਾਣੀ ਤੋਂ ਦੇਖ ਕੇ ਵੀ ਨਹੀਂ ਪਤਾ ਲੱਗਿਆ। ਆਮ ਲੋਕਾਂ ਨੂੰ ਇੱਥੋਂ ਪਤਾ ਲੱਗ ਜਾਂਦਾ ਜੇ ਕੋਈ ਮਿੱਠਾ ਬੋਲੇ ਨਾ, ਤੇ ਪਹਿਲਾ ਗੁਣ ਸਤਿਗੁਰੂ ਦਾ ਆ ਮਿੱਠਾ ਬੋਲਣਾ। ਮਿੱਠਾ ਬੋਲੇ ਹਰ ਮਿੱਠ ਬੋਲਣਾ ਜੀ, ਹਰ ਸੱਜਣ ਸਵਾਮੀ ਮੋਰਾ ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਉਹਦਾ ਨਿਯਮ ਆ, ਉਹ ਕੌੜਾ ਬੋਲਦਾ ਹੀ ਨਹੀਂ ਹੈ। ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਿੱਠਾ ਬੋਲ ਰਿਹਾ, ਇਹ ਉਹਨੂੰ ਹਲੇ ਸਮਝ ਨਹੀਂ ਆਈ। ਜਿਹੜਾ ਬੰਦਾ ਧਾਰਮਿਕ ਖਿਆਲਾਂ ਦਾ ਬੰਦਾ ਹੋਏ ਤੇ ਉਹ ਪਹਿਲਾਂ ਚਿਹਰੇ ਦਾ ਦਰਸ਼ਨ ਕਰਕੇ ਜਿਹੜੀ ਸ਼ਾਂਤੀ ਮਹਿਸੂਸ ਹੁੰਦੀ ਹੈ ਉਹਨੂੰ ਹੀ ਨਾ ਮਹਿਸੂਸ ਕਰ ਸਕੇ, ਸਮਝ ਲਓ ਉਹਦੇ ਤੇ ਕੋਈ ਅਸਰ ਨਹੀਂ ਹੋਇਆ। ਸੰਗਤ ਕਰਨ ਦਾ, ਸਿਮਰਨ ਕਰਨ ਦਾ, ਭੈਣ ਬਾਣੀ ਕਰਨ ਦਾ, ਗੁਰਦੁਆਰੇ ਮਸਜਿਦ ਵਿੱਚ ਰਹਿਣ ਦਾ ਉਹਦੇ ਤੇ ਹਲੇ ਕੋਈ ਅਸਰ ਨਹੀਂ ਹੋਇਆ। ਸਗੋਂ ਮੈਲ ਇੱਕ ਭਾ ਲੱਥੀ ਨਾਤਿਆਂ ਤੇ ਦੋ ਭਾ ਚੜੀ ਅਸੋ, ਸਗੋਂ ਦੂਣੀ ਮਲ ਲੱਗ ਗਈ ਆਏ। ਸਤਿਗੁਰਾਂ ਦੇ ਦਰਸ਼ਨ ਦਾ ਉਹਦੇ ਮਨ ਤੇ ਕੋਈ ਪ੍ਰਭਾਵ ਨਹੀਂ ਪਿਆ, ਆਮ ਬੰਦੇ ਤੇ ਪ੍ਰਭਾਵ ਪੈਂਦਾ। ਤੇ ਉਹ ਸਤਿਗੁਰਾਂ ਨੇ ਗੁਰਬਾਣੀ ਵਿੱਚ ਲਿਖ ਦਿੱਤਾ, ਪ੍ਰਭ ਦੇਖਦੇ ਆ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚੇਤੇ ਨਾ ਆਵੇ, ਹੋ ਆਕਲ ਬਿਕਲ ਭਈ ਗੁਰ ਦੇਖੇ। ਗੁਰੂ ਨੂੰ ਦੇਖ ਕੇ ਤੇ ਬੰਦੇ ਨੂੰ ਸ਼ਾਂਤੀ ਵੀ ਆਉਂਦੀ ਹੈ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ ਆਨੰਦ, ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਸ਼ਾਂਤੀ ਦੇਣ ਵਾਲਾ, ਆਨੰਦ ਦੇਣ ਵਾਲਾ ਸਤਿਗੁਰੂ ਸਾਹਮਣੇ ਆ। ਤੇ ਉੱਥੇ ਕੀ ਪੈਦਾ ਹੋਇਆ? ਤਰਕ। ਉਹ ਕਹਿੰਦਾ ਤੂੰ ਮੈਨੂੰ ਹਿੰਦੂ ਲੱਗਦਾ, ਧਾਰਮਿਕ ਸਥਾਨ ਆ, ਇੱਥੇ ਕਿਸੇ ਜਾਤੀ ਦਾ ਵੀ ਬੰਦਾ ਆ ਜਾਏ, ਤੁਸੀਂ ਉਹਨਾਂ ਨੂੰ ਅੱਡ ਅੱਡ ਤੇ ਬਿਠਾ ਸਕਦੇ ਕਿ ਤੂੰ ਸੋਧੀ ਨਹੀਂ ਤੇ ਉੱਥੇ ਬਹਿ ਜਾ, ਤੂੰ ਖੁੱਲਾ ਤੇ ਉੱਥੇ ਬਹਿ ਜਾ, ਪਰ ਉਹਦੇ ਮਾਣ ਵਿੱਚ, ਉਹਦੇ ਸਤਿਕਾਰ ਵਿੱਚ, ਉਹਨੂੰ ਜੀ ਆਇਆ ਕਹਿਣ ਵਿੱਚ ਫਰਕ ਨਹੀਂ ਹੋਣਾ ਚਾਹੀਦਾ। ਤੇ ਜਿਹੜਾ ਧਾਰਮਿਕ ਖਿਆਲਾਂ ਦਾ ਬੰਦਾ ਹੈ ਉਹਨੂੰ ਸਭ ਤੋਂ ਪਹਿਲਾਂ ਤੇ ਇਨਸਾਨੀਅਤ ਦੇ ਨਾਤੇ ਤੇ ਪਿਆਰ ਕਰਨਾ ਚਾਹੀਦਾ। ਇਨਸਾਨ ਦਾ ਫਰਜ਼ ਆ ਸਭ ਜੀਆਂ ਨਾਲ ਦੁੱਖ ਨਾ ਦੇ ਕਿਸੇ ਜੀ, ਪਤ ਸਿਉ ਘਰ ਜਾਓ। ਪਹਿਲਾ ਹੀ ਮਤਲਬ ਇਹ ਹੈ ਕਿ ਜੇ ਕਿਸੇ ਜੀ ਨੂੰ ਦੁੱਖ ਨਹੀਂ ਦਿੱਤਾ ਤੇ ਤੈਨੂੰ ਕੋਈ ਦੁੱਖ ਨਹੀਂ ਹੋਣ ਵਾਲਾ। ਦੁੱਖ ਨਾ ਦੇ ਕਿਸੇ ਜੀ, ਪਹਿਲਾ ਹੀ ਫਰਜ਼ ਇਹ ਬਣਦਾ ਸੇਵਾ ਸਭ ਦੀ। ਜੇ ਨਹੀਂ ਸੇਵਾ ਕਰ ਸਕਦੇ ਤੇ ਦੁੱਖ ਤੇ ਘੱਟੋ ਘੱਟ ਨਾ ਦੋ। ਪਰ ਉਪਕਾਰ ਸਮ ਹੋਰ ਨਾ ਧਰਮ ਕੋਈ, ਦੁਨੀਆਂ ਤੇ ਏਡਾ ਵੱਡਾ ਹੋਰ ਕੋਈ ਧਰਮ ਨਹੀਂ ਜੇ ਕਿਸੇ ਤੇ ਪਰ ਉਪਕਾਰ ਕਰਦੇ ਆ। ਜੀਓ ਆਇਆ ਕਹਿੰਦੇ ਆ, ਪਾਣੀ ਪਿਆ ਦਿੰਦੇ ਆ, ਮਾਣ ਸਤਿਕਾਰ ਨਾਲ ਬਿਠਾ ਦਿੰਦੇ ਆ, ਆਦਰ ਨਾਲ ਬਿਠਾ ਦਿੰਦੇ ਆ, ਤੇ ਏਡਾ ਹੋਰ ਕੋਈ ਪਰ ਉਪਕਾਰ ਨਹੀਂ ਹੈ। ਪਰ ਉਪਕਾਰ ਸਮ ਹੋਰ ਨਾ ਧਰਮ ਕੋਈ, ਏਡਾ ਵੱਡਾ ਦੁਨੀਆਂ ਤੇ ਧਰਮ ਵੀ ਕੋਈ ਨਹੀਂ ਕੋ ਧਰਮ ਹੋਰ ਦੁਖੀ ਨੂੰ ਦੁਖਾਉਣ ਜਿਹਾ। ਕਿਸੇ ਦੁਖੀ ਨੂੰ ਦੁਖੀ ਕਰਦੇ ਆ, ਕਿਸੇ ਥੱਕੇ ਨੂੰ ਹੋਰ ਪਰੇਸ਼ਾਨ ਕਰਦੇ ਆ, ਤੇ ਏਡਾ ਕੋਈ ਅਧਰਮ ਪਾਪ ਵੀ ਨਹੀਂ ਹੈ, ਏਡਾ ਕੋਈ ਦੋਸ਼ ਵੀ ਨਹੀਂ ਹੈ। ਪਰ ਉਹ ਮਸਜਿਦ ਵਿੱਚ ਰਹਿਣ ਵਾਲਾ ਆਪਣੇ ਇਲਾਕੇ ਦਾ ਪ੍ਰਚਾਰਕ, ਆਇਆ ਸੰਤਾਂ ਸਾਧੂਆਂ ਨੂੰ, ਧਾਰਮਿਕ ਲੋਕਾਂ ਨੂੰ ਸਹੀ ਰਸਤਾ ਵਿਖਾਉਣ ਵਾਲਾ, ਔਰ ਉਹਦੇ ਮਨ ਵਿੱਚ ਇੱਥੋਂ ਤਰਕ ਹੋ ਗਿਆ ਤੂੰ ਮੈਨੂੰ ਹਿੰਦੂ ਲੱਗਦਾ ਤੇ ਹਿੰਦੂ ਦਾ ਕੀ ਮਸਜਿਦ ਵਿੱਚ ਕੰਮ ਆ। ਸਾਰੇ ਸੰਸਾਰ ਦੇ ਵਿੱਚ, ਸਾਰੇ ਜੀਆਂ ਦੇ ਵਿੱਚ ਸਭ ਮੈਂ ਜੋਤ, ਜੋਤ ਹੈ ਸੋਏ, ਇਹ ਹਰ ਬੰਦੇ ਨੂੰ ਪਤਾ ਹੀ ਆ ਲਗਭਗ ਕਿ ਘੱਟ ਘੱਟ ਮੈਂ ਹਰ ਜੂ ਵਸੈ, ਕਿ ਜਿਹੜੀ ਕਿਰਨ ਜਿਹੜੀ ਜੋਤੀ ਮੇਰੇ ਵਿੱਚ ਆ ਇਹਦੇ ਵਿੱਚ ਵੀ ਉਹੀ ਹੈ, ਜਿਹੜੀ ਜਾਨ ਮੇਰੇ ਵਿੱਚ ਇਹਦੇ ਵਿੱਚ ਵੀ ਉਹੀ ਹੈ, ਜਿਹੜੀ ਚੇਤਨਾ ਸ਼ਕਤੀ ਇਹਦੇ ਵਿੱਚ ਆ, ਉਹ ਮੇਰੇ ਵਿੱਚ ਆ, ਇੱਕੋ ਹੀ ਚੀਜ਼ ਆ। ਸਗਲ ਬਨਸਪਤ ਮੈਂ ਬੈਸੰਤਰ, ਸਾਰੀ ਬਨਸਪਤੀ, ਸਾਰੇ ਦਰਖਤਾਂ, ਘਾਹ ਬੂਟ ਤੋਂ ਸ੍ਰਿਸ਼ਟੀ ਵਿੱਚ ਜੋ ਵੀ ਉੱਗਿਆ ਹੋਇਆ ਦਿਸਦਾ, ਸਾਰਿਆਂ ਵਿੱਚ ਆਗਿਆ, ਸਭ ਨੂੰ ਪਤਾ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਕੀ ਆ। ਤੇ ਦੁੱਧ ਕਿਸੇ ਵੀ ਮਾਂ ਦਾ ਦੁੱਧ ਹੋਏ, ਕਿਸੇ ਪ੍ਰਕਾਰ ਦਾ ਵੀ ਦੁੱਧ ਹੋਏ, ਉਹਦੇ ਤੇ ਘਿਓ ਜ਼ਰੂਰ ਹੋਏਗਾ, ਕੱਢਣ ਵਾਲੇ ਕੱਢ ਲੈਂਦੇ। ਸਗਲ ਦੁੱਧ ਮੈਂ ਕੀ ਆ, ਸਤਿਗੁਰਾਂ ਦਾ ਇਹ ਫੈਸਲਾ ਆ। ਸਗਲ ਦੁੱਧ ਮੈਂ ਕੀ ਆ, ਊਚ ਨੀਚ ਮੈਂ ਜੋਤ ਸਮਾਣੀ। ਸਾਡੀ ਨਿਗਾਹ ਚ ਭਾਵੇਂ ਕੋਈ ਉੱਚਾ ਹੋਏ ਤੇ ਭਾਵੇਂ ਕੋਈ ਨੀਵਾਂ ਹੋਏ, ਊਚ ਨੀਚ ਮੈਂ ਜੋਤ ਸਮਾਣੀ। ਘੱਟ ਘੱਟ ਮਾਧੋ ਜੀ ਆ, ਉਹਨਾਂ ਵਿੱਚ ਸਤਿਗੁਰੂ ਆ। ਮਾਧੋ ਆ ਜਿਹਦੇ ਵਿੱਚ ਜੀ ਆ, ਉਹਦੇ ਵਿੱਚ ਸਤਿਗੁਰੂ ਆਪ ਆ, ਉਹਦੀ ਚੇਤਨਾ, ਉਹਦੀ ਸ਼ਕਤੀ, ਉਹਦੀ ਜੋਤੀ ਆ। ਤੇ ਧਾਰਮਿਕ ਲੋਕਾਂ ਦੇ ਖਿਆਲ ਇਸ ਤਰ੍ਹਾਂ ਨਹੀਂ ਬਣੇ, ਜਿਹੜੇ ਗੁਰਦੁਆਰਿਆਂ ਵਿੱਚ, ਮੰਦਰਾਂ ਵਿੱਚ, ਮਸਜਿਦਾਂ ਵਿੱਚ ਰਹੇ, ਜਿਹੜੇ ਜਿੰਨੇ ਨੇੜੇ ਹੋਏ, ਉਹਨਾਂ ਦੇ ਖਿਆਲ ਇਸ ਤਰ੍ਹਾਂ ਦੇ ਨਹੀਂ ਬਣੇ ਜਿਸ ਤਰ੍ਹਾਂ ਦੇ ਬਣਨੇ ਚਾਹੀਦੇ ਸੀ। ਤੇ ਉਹਨੇ ਸਤਿਗੁਰਾਂ ਨੂੰ ਪਹਿਚਾਣਿਆ ਨਹੀਂ, ਸਗੋਂ ਉਲਟਾ ਤਰਕ ਕਰ ਦਿੱਤਾ। ਜਿਨ੍ਹਾਂ ਨੇ ਪਹਿਚਾਣਿਆ ਉਹਨਾਂ ਨੇ ਕੁੱਤੇ ਵਿੱਚ ਵੀ ਪਹਿਚਾਣ ਲਿਆ, ਤੇ ਪਿੱਛੇ ਘਿਓ ਵਾਲਾ ਡੱਬਾ ਲੈ ਕੇ ਭੱਜ ਪਏ, ਸੁੱਕੀਆਂ ਰੋਟੀਆਂ ਲੈ ਕੇ ਜਾਣ ਦਿਆ, ਤੇ ਪਿੱਛੇ ਘਿਓ ਵਾਲਾ ਡੱਬਾ ਲੈ ਕੇ ਭੱਜ ਪਏ। ਜਿਨ੍ਹਾਂ ਨੇ ਪਛਾਣਿਆ ਤੇ ਉਹਨਾਂ ਨੇ ਇਸ ਤਰ੍ਹਾਂ ਵੀ ਪਛਾਣ ਲਿਆ ਕਿ ਭਾਵੇਂ ਤੂੰ ਅੱਜ ਮੁਗਲ ਬਣਿਆ ਹੋਇਆ, ਪਰ ਜੇ ਦੁਆਰਕਾ ਨਗਰੀ ਦਾ ਵਾਸੀ ਆ ਤੇ ਦੁਆਰਕਾ ਨਗਰੀ ਕਾਹੇ ਕੇ ਮਗੋਲ, ਹਮ ਚਿਨੀ ਪਾਤਸ਼ਾਹ ਸਾਂਵਲੇ ਵਰਨਾ, ਮੈਂ ਤੇ ਤੈਨੂੰ ਸਿਆਣ ਲਿਆ, ਤੂੰ ਤੇ ਮੇਰਾ ਕ੍ਰਿਸ਼ਨ ਭਗਵਾਨ ਹੀ ਆ। ਜਿਹੜੇ ਪਰੇ ਰਹੇ ਉਹਨਾਂ ਨੇ ਸਿਆਣ ਲਿਆ, ਜਿਹੜੇ ਜਿੱਥੇ ਮਰਜ਼ੀ ਬਹਿ ਰਹੇ, ਜਿਹੜੇ ਏਦਾਂ ਮੰਦਰਾਂ ਚ, ਗੁਰਦੁਆਰਿਆਂ ਵਿੱਚ, ਏਦਾਂ ਜਿਹੜੇ ਧਾਰਮਿਕ ਸਥਾਨਾਂ ਤੇ ਬੈਠੇ ਪ੍ਰਚਾਰਕ ਬਣੇ, ਉਹ ਵਿਚਾਰੇ ਇਸ ਗੱਲ ਤੋਂ ਵਾਂਝੇ ਰਹਿ ਗਏ, ਉਹਨਾਂ ਨੂੰ ਇਹ ਪ੍ਰਾਪਤੀ ਨਹੀਂ ਹੋਈ, ਕਿਉਂਕਿ ਪੂਜਾ ਦੇ ਧਾਨ ਜਿਹੜੀ ਇਹ ਮਤ ਮਾਰਦੀ, ਪੂਜਾ ਦਾ ਧਾਨ ਮਤ ਮਾਰਦਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸ੍ਰਿਸ਼ਟੀ ਦਾ ਮਾਲਕ, ਖੁਦਾ ਕਹਿ ਸਕਦੇ ਹਾਂ, ਖੁਦ ਖੁਦਾ, ਉਹਨੂੰ ਇਹ ਕਾਜੀ ਗੁੱਸੇ ਨਾਲ ਕਹਿੰਦਾ ਕਿ ਤੂੰ ਮੈਨੂੰ ਹਿੰਦੂ ਜਾਪਦਾ ਤੇ ਤੇਰਾ ਕੀ ਇੱਥੇ ਕੰਮ ਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਉਪਦੇਸ਼ ਵਿੱਚ ਬਚਨ ਕਰਦੇ ਆ ਕਿ ਜਿਹੜੇ ਸਿੱਖ ਨੇ ਉਹ ਜੇ ਗੁਰਦੁਆਰੇ ਨਹੀਂ ਜਾਣਗੇ ਤੇ ਹੋਰ ਫਿਰ ਉਹਨਾਂ ਵਾਸਤੇ ਇਸ ਤੋਂ ਵਧੀਆ ਹੋਰ ਕਿਹੜੀ ਥਾਂ ਗੁਰਦੁਆਰਾ, ਗੁਰੂ ਸਾਰੀ ਸਿੱਟੀ ਦਾ ਸਾਂਝਾ, ਤੇ ਉੱਥੇ ਕੋਈ ਵੀ ਆ ਕੇ ਉਹਦਾ ਆਸਰਾ ਲੈ ਸਕਦਾ, ਪ੍ਰਸ਼ਾਦਾ ਪਾਣੀ, ਰਾਤ ਰਹਿਣ ਵਾਸਤੇ, ਸਮਾਂ ਥੋੜਾ ਜਿਹਾ ਆਪਣਾ ਲੰਘਾਉਣ ਵਾਸਤੇ, ਉੱਥੇ ਕੋਈ ਵੀ ਆ ਸਕਦਾ, ਸਭ ਦਾ ਸਾਂਝਾ ਗੁਰਦੁਆਰਾ ਹੁੰਦਾ। ਤੂੰ ਸਭੇ ਸਾਂਝੀ ਵਾਲ ਸਦਾਇਨ, ਸਤਿਗੁਰੂ ਤੇ ਸਤਿਗੁਰੂ ਦਾ ਥਾਂ ਸਾਰਿਆਂ ਦਾ ਸਾਂਝਾ ਹੁੰਦਾ, ਤੂੰ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰ ਆ ਜੀਓ। ਪਰ ਉੱਥੇ ਇਹ ਹੱਦ ਆ ਗਈ ਕਿ ਤੂੰ ਮੈਨੂੰ ਹਿੰਦੂ ਜਾਪਦਾ, ਤੇ ਸਤਿਗੁਰਾਂ ਨੇ ਆਖਿਆ ਹਾਂ ਹੈ ਤਾਂ ਮੈਂ ਹਿੰਦੂ, ਤੇ ਫਿਰ ਤੂੰ ਹੁਣੇ ਨਿਕਲ ਜਾ ਇੱਥੋਂ। ਤੇ ਉਹਨਾਂ ਨੇ ਆਖਿਆ ਜੀ ਮੈਂ ਥੱਕਿਆ ਬੜਾ, ਦੂਰੋਂ ਆਇਆ ਤੇ ਰਾਤ ਰਹਿ ਕੇ ਸਵੇਰੇ ਚਲੇ ਜਾਵਾਂਗਾ। ਪਰ ਉਹ ਰਾਤ ਰਹਿਣ ਵਾਸਤੇ ਵੀ ਜਗ੍ਹਾ ਨਹੀਂ ਦੇ ਰਿਹਾ, ਤੇ ਉਹ ਗੁੱਸੇ ਨਾਲ ਬੋਲਦਾ ਪਿਆ। ਹਾਂਜੀ,
ਸੋਨ ਸ੍ਰੀ ਮੁਖ ਬਿਗਸੇ ਗੁਣ ਖਾਨੀ,
ਸੱਚੇ ਪਾਤਸ਼ਾਹ ਉਹਦੇ ਕੋਲੋਂ ਸੁਣ ਕੇ ਤੇ ਖੁਸ਼ ਵੀ ਹੋਏ, ਮੁਸਕਰਾਏ ਥੋੜਾ ਜਿਹਾ।
ਸਾਥ ਮੁਲਾ ਨੇ ਬੋਲੇ ਬਾਣੀ,
ਜਦੋਂ ਬੰਦੇ ਨੂੰ ਸੱਚ ਸਾਹਮਣੇ ਆਉਂਦਾ ਤੇ ਹਾਸਾ ਵੀ ਆਉਂਦਾ, ਸੱਚੇ ਪਾਤਸ਼ਾਹ ਨੂੰ ਹਾਸਾ ਆਇਆ ਕਿ ਮੇਰੇ ਵਾਸਤੇ ਦਿਨ ਰਾਤ ਤੂੰ ਬਾਂਗਾ ਦਿੰਦਾ ਕਿ ਤੇਰਾ ਹੇ ਖੁਦਾ ਤੇਰਾ ਦਰਸ਼ਨ ਹੋਏ, ਜੇ ਮੈਂ ਤੇਰੇ ਸਾਹਮਣੇ ਖਲੋਤਾ ਤੇ ਤੈਨੂੰ ਇਹਨਾਂ ਅੱਖਾਂ ਨਾਲ ਦਿਸਦਾ ਨੀ ਪਿਆ।
ਜੇ ਤੁਝ ਮੈਂ ਹੈ ਜੋਰ ਵਿਸਾਲਾ,
ਤੇ ਉਹਦਾ ਤਰਕ ਵੇਖ ਕੇ ਸੱਚੇ ਪਾਤਸ਼ਾਹ ਹੁਕਮ ਕੀਤਾ ਮੈਂ ਤੇ ਬਹੁਤ ਥੱਕਿਆ, ਅੱਜ ਨੀ ਜਾ ਸਕਦਾ, ਰਾਤ ਇੱਥੇ ਰਵਾਂਗਾ।
ਫਿਰ ਮਸੀਤ ਇਸ ਰੱਖੋ ਇਸ ਕਾਲਾ,
ਤੇ ਪਾਤਸ਼ਾਹ ਜੀ ਹੁਕਮ ਕੀਤਾ ਮੈਂ ਤੇ ਰਵਾਂਗਾ ਇੱਥੇ। ਤੇ ਫਿਰ ਸੱਚੇ ਪਾਤਸ਼ਾਹ ਹੁਕਮ ਕਰ ਦਿੱਤਾ ਵੀ ਮੈਂ ਥੱਕਿਆ ਵਾ, ਜਾਣ ਵਾਲਾ ਨਹੀਂ, ਤੇ ਜੇ ਤੂੰ ਜੋਰਾ ਵਾਰੇ ਆ ਤੇ ਮੈਂ ਆ ਮਸੀਤ ਮੈਂ ਇੱਧਰ ਨੂੰ ਹੋਇਆ ਨਾ, ਤੇ ਤੂੰ ਆਪਣੀ ਮਸੀਤ ਚਲੀ ਜਾਵੇ। ਹਾਂਜੀ,
ਜੇ ਥਿਰ ਰਹੀ ਨਾਤਾ ਤੂੰ ਕੂਰਾ,
ਜੇ ਇਹ ਮਸੀਤ ਨਾ ਹਿੱਲੀ ਤੇ ਫੇਰ ਤੂੰ ਪੂਰਾ ਹੈ।
ਬੋਲਤ ਹੈ ਜੈਸੇ ਕੱਟ ਉਰਾ,
ਪਰ ਬੋਲ ਬਾਣੀ ਤੋਂ ਪਤਾ ਲੱਗਦਾ ਕਿ ਤੇਰੇ ਵਿੱਚ ਕੋਈ ਗਿਆਨ ਨਹੀਂ ਹੈ, ਕੋਈ ਸ਼ਕਤੀ ਨਹੀਂ ਹੈ।
ਮੁੱਲਾ ਕਹਿ ਸਥਿਰ ਕਿਤ ਜਾਵਤੇ,
ਤੇ ਉਹ ਹੁਣ ਇਸ ਗੱਲ ਨੂੰ ਵਿਚਾਰਾ ਨਹੀਂ ਜਾਣਦਾ, ਉਹ ਕਹਿੰਦਾ ਇਹ ਤੇ ਪਹਿਲਾਂ ਹੀ ਸਥਿਰ ਆ, ਇਹ ਮਸਜਿਦ ਕਿੱਥੇ ਚਲੀ ਜਾਊਗੀ।
ਇਸ ਪ੍ਰਕਾਰ ਕਹਿ ਮੁਝੈ ਡਰਾਵਤ,
ਸਗੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਇਹ ਗੱਲ ਕਹਿ ਰਿਹਾ ਕਿ ਤੁਸੀਂ ਸਗੋਂ ਏਦਾਂ ਕਹਿ ਕੇ ਮੈਨੂੰ ਡਰਾਉਂਦੇ ਆ ਕਿ ਇਹ ਮਸਜਿਦ ਉੱਡ ਚੱਲੀਏ ਕਿਸੇ ਪਾਸੇ, ਇਹ ਤੇ ਕਦੀ ਵੀ ਨਹੀਂ ਉੱਡਦੀ, ਇੱਕ ਥਾਂ ਤੇ ਇੱਥੇ ਹੀ ਰਹੂਗੀ।
ਉੱਠਤ ਨਹੀਂ ਤੁਮ ਬਿਨ ਸੱਚ ਦੇਖੇ,
ਤੇ ਤੂੰ ਉੱਠਦਾ ਨਹੀਂ ਹੈ ਸੱਚੀ ਗੱਲ ਵੇਖੇ ਤੋਂ ਬਿਨਾਂ।
ਕਹਿ ਅਸਕੀਨੋ ਕ੍ਰੋਧ ਵਿਸ਼ੇਖੇ,
ਕਹਿਣ ਤੇ ਸਗੋਂ ਗੁੱਸਾ ਕਰਦਾ।
ਤਿਹ ਕਉ ਗੰਜਨ ਕ੍ਰੋਧ ਵਿਸਾਲਾ,
ਸਗੋਂ ਕ੍ਰੋਧ ਅੰਦਰ ਚੜ ਗਿਆ ਤੇ ਉਹਨੂੰ ਭੜਕਾ ਰਿਹਾ।
ਚੜੇ ਮਸੀਤ ਹੈ ਪਰ ਤਤਕਾਲ,
ਉਹ ਗੁੱਸੇ ਨਾਲ ਮਸੀਤ ਦੇ ਉੱਪਰ ਚੜ ਗਿਆ।
ਹੋਵੇ ਆਰੂੰਡਨ ਜਬੈ ਚਲਾਈ,
ਉਹਦੇ ਤੇ ਮਸੀਤ ਤੇ ਜਦੋਂ ਚੜਿਆ ਤੇ ਸੱਚੇ ਪਾਤਸ਼ਾਹ ਨੇ ਮਸੀਤ ਨੂੰ ਚਲਾ ਦਿੱਤਾ, ਉਹ ਭੱਜਣ ਲੱਗ ਪਈ।
ਠਿਠਕਿਓ ਮੁੱਲਾ ਹਿਰਦੈ ਡਰਾਈ,
ਹੁਣ ਮਸੀਤ ਜਦੋਂ ਭੱਜਣ ਲੱਗ ਪਈ ਤੇ ਉਹ ਡਰ ਗਿਆ ਕਿ ਮੈਂ ਤੇ ਮਰ ਜੂੰਗਾ, ਪਤਾ ਨੀ ਸਮੁੰਦਰ ਸੁੱਟਣੀ ਹੈ ਕਿੱਥੇ ਜਾ ਕੇ ਸੁੱਟਣੀ ਹੈ।
ਚੱਕ੍ਰਿਤ ਭਏ ਦੇਖ ਸਭ ਸਾਰੇ ਨਰ ਸਾਰੇ,
ਜਿੰਨੇ ਲੋਕਾਂ ਨੇ ਵੇਖਿਆ ਕਿ ਮਸੀਤ ਜਿਹੜੀ ਆ ਇਹ ਪਿੰਡ ਦੇ ਦੁਆਲੇ ਦੁਆਲੇ ਭੱਜਣ ਲੱਗ ਪਈ ਆ, ਤੇ ਉੱਤੇ ਮੌਲਵੀ ਉੱਤੇ ਚੜਿਆ ਹੋਇਆ, ਉਹ ਸਾਰੇ ਹੈਰਾਨ ਹੋ ਗਏ।
ਫਿਰਤ ਮਸੀਤੰ ਧਾਏ ਨਿਆਰੇ,
ਵੇਖਿਆ ਸਾਰਿਆਂ ਨੇ ਕਿ ਮਸੀਤ ਜਿਹੜੀ ਆ ਪਿੰਡ ਦੇ ਦੁਆਲੇ ਦੁਆਲੇ ਬੜੀ ਜ਼ੋਰ ਨਾਲ ਗੇੜਾ ਕੱਢਦੀ ਪਈ ਆ।
ਕਾਬਲ ਕੇ ਚਹੁੰ ਫੇਰ ਫਿਰਾਈ,
ਕਾਬਲ ਇੱਕ ਦੇਸ਼ ਹੈ ਛੋਟਾ ਜਿਹਾ, ਉਹਦੇ ਦੁਆਲੇ ਦੁਆਲੇ ਉਹ ਬੜੇ ਜ਼ੋਰ ਨਾਲ ਦੌੜਦੀ ਪਈ ਹੈ ਜਿਵੇਂ ਟ੍ਰੇਨ ਜਾਂ ਜਹਾਜ਼ ਦੌੜਦਾ ਹੋਵੇ।
ਸੋਨੇ ਕਾਜੀ ਟਿਗ ਆਇਓ ਤਾਈ,
ਇਹ ਸੁਣ ਕੇ ਇਹ ਸਾਰਾ ਕੁਛ ਵੇਖ ਕੇ ਲੋਕ ਕਾਜੀ ਦੇ ਕੋਲ ਆਏ।
ਪੀਰ ਔਲੀਆ ਕਿਦੋਂ ਖੁਦਾਏ,
ਇਹ ਪਤਾ ਨੀ ਕੋਈ ਪੀਰ ਆ ਜਾਂ ਔਲੀਆ ਜਾਂ ਕੋਈ ਖੁਦਾ ਆ।
ਬੰਦ ਹੈ ਹੱਥ ਚਰਨ ਲਪਟਾਏ,
ਇਹਨਾਂ ਦੇ ਚਰਨ ਫੜ ਲਈ ਹੱਥ ਜੋੜ ਕੇ।
ਹੋਏ ਦੀਨ ਬਹੁ ਬਿਨੈ ਉਚਰਹੀ,
ਗਰੀਬ ਹੋ ਕੇ ਨਿਮਾਣੇ ਹੋ ਕੇ ਬੇਨਤੀ ਕਰ ਲਈਏ, ਤਰਲਾ ਕਰ ਲਈਏ।
ਲੱਖ ਆਜਮਤ ਔਰ ਸਰਦਾ ਧਰਹੀ,
ਇਹ ਕਰਾਮਾਤ ਸ਼ਕਤੀ ਵੇਖ ਕੇ ਉਹਨਾਂ ਦੇ ਮਨ ਚ ਸ਼ਰਧਾ ਆ ਗਈ।
ਆਪ ਮਸੀਤ ਕੋ ਚਲਤ ਟਿਕਾਵੋ,
ਬੇਨਤੀ ਕੀਤੀ ਹੈ ਕਿ ਤੁਸੀਂ ਕਿਰਪਾ ਕਰਕੇ ਇਸ ਮਸੀਤ ਨੂੰ ਚਲਦੀ ਨੂੰ ਰੋਕੋ।
ਹਿਤ ਖੁਦਾਏ ਨਿਜ ਦਰਸ ਦਿਖਾਵੋ,
ਖੁਦਾਏ ਦੇ ਵਾਸਤੇ ਤੁਸੀਂ ਆਪਣਾ ਦਰਸ਼ਨ ਦਿਖਾਓ ਕਿ ਤੁਸੀਂ ਕੌਣ ਹੈ।
ਗੁਰ ਮਸੀਤ ਤਿਸ਼ਟਾਈ ਜਬ ਹੀ,
ਸੱਚੇ ਪਾਤਸ਼ਾਹ ਕਿਰਪਾ ਕੀਤੀ, ਇਸ਼ਾਰਾ ਕੀਤਾ, ਨਾ ਬਈ ਤੂੰ ਠਹਿਰ ਜਾ, ਤੇ ਮਸੀਤ ਫਿਰ ਰੁਕ ਗਈ ਉੱਥੇ।
ਨਗਰ ਲੋਕ ਆਵਤ ਭੇ ਤਬ ਹੀ,
ਨਗਰ ਦੇ ਪਿੰਡ ਦੇ ਲੋਕ ਜਦੋਂ ਇਹ ਕੌਤਕ ਦੇਖਿਆ ਤੇ ਫਿਰ ਜਿੱਥੇ ਉਹ ਮਸੀਤ ਰੁਕੀ ਉੱਥੇ ਫਿਰ ਸਾਰੇ ਭੱਜ ਕੇ ਆਏ।
ਧਰਹਿ ਉਪਾਇਨ ਬੰਧਨ ਕਰਹੀ,
ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਵੇਖਿਆ ਤੇ ਉਹ ਕਾਜੀ ਦੱਸਦਾ ਪਿਆ ਕਿ ਇਹਨਾਂ ਨੇ ਮਸੀਤ ਭਜਾਈ ਆ, ਤੇ ਫਿਰ ਉਹ ਅੱਗੇ ਭੇਟਾ ਰੱਖ ਕੇ ਨਮਸਕਾਰ ਕਰਦੇ ਆ।
ਧੰਨ ਧੰਨ ਪੁਨ ਧੰਨ ਉਚਰਹੀ,
ਸਾਰੇ ਸਤਿਗੁਰਾਂ ਦਾ ਜਸ ਕਰਦੇ ਆ, ਸਤਿਗੁਰਾਂ ਨੂੰ ਧੰਨ ਧੰਨ ਆਖਦੇ ਆ ਸਾਰੇ।
ਔ ਘੜ ਆਪਣੋ ਨਾਮ ਕਹਾਇਓ,
ਔਘੜ ਸੱਚੇ ਪਾਤਸ਼ਾਹ ਨੇ ਆਖਿਆ ਕਿ ਮੇਰਾ ਨਾਮ ਔਘੜ ਹੈ ਸਾਰੇ, ਮੇਰਾ ਔਘੜ ਮੇਰਾ ਨਾਮ ਹੈ।
ਨਾਮ ਦਾਨ ਇਸ਼ਨਾਨ ਦ੍ਰਿੜਾਇਓ,
ਤੇ ਜੇ ਤੁਸੀਂ ਚਾਹੁੰਦੇ ਆ ਕਿ ਇਸ ਤਰ੍ਹਾਂ ਹੀ ਰਵੇ ਜਿੱਦਾਂ ਤੁਸੀਂ ਚਾਹੁੰਦੇ ਆ, ਤੇ ਫਿਰ ਸਾਰੇ ਨਾਮ ਵੀ ਜਪੋ ਤੇ ਆਪਣੀ ਕਿਰਤ ਵਿੱਚੋਂ ਦਾਨ ਵੀ ਕਰੋ।
ਚਰਨ ਕਮਲ ਗੁਰ ਕੋ ਜੋ ਬਾਮੂ,
ਖੱਬਾ ਬਾਵਾਂ ਸੱਚੇ ਪਾਤਸ਼ਾਹ ਦਾ ਜਿਹੜਾ ਚਰਨ ਕਮਲ ਸੀਗਾ।
ਪੂਜੈ ਪੂਜੈ ਤੁਰਕ ਕਰਹਿ ਪ੍ਰਣਾਮੂ,
ਤੇ ਸੱਚੇ ਪਾਤਸ਼ਾਹ ਨੇ ਕਹਿਤਾ ਜਿੰਨੇ ਮੁਸਲਮਾਨ ਆ ਇਸ ਚਰਨ ਤੇ ਮੱਥਾ ਟੇਕ ਲੋ, ਜਿੰਨੇ ਹਿੰਦੂ ਆ ਉਹ ਇੱਧਰ।
ਦਹਨੋ ਚਰਨ ਕਮਲ ਤਿਹ ਕਾਲ,
ਸੱਜਾ ਪੈਰ ਜਿਹੜਾ ਸੀਗਾ।
ਪੂਜਹ ਹਿੰਦੂ ਭਾਉ ਵਿਸਾਲ,
ਤੇ ਉਹਨਾਂ ਨੂੰ ਕਹਿਤਾ ਕਿ ਸੱਜੇ ਪੈਰ ਤੇ ਤੁਸੀਂ ਮੱਥਾ ਟੇਕ ਲੋ, ਸ਼ਰਧਾ ਭਾਵਨਾ ਜਿਨ੍ਹਾਂ ਦੇ ਮਨ ਵਿੱਚ।
ਸਭ ਹਿਨ ਕੋ ਦੀਨੋ ਉਪਦੇਸ਼ਾ,
ਅੱਜ ਤੇ ਹੁਣ ਅਸੀਂ ਵੱਖਰੇ ਵੱਖਰੇ ਹੋ ਗਏ ਆ, ਇੱਕ ਜਗ੍ਹਾ ਤੇ ਹਰ ਧਰਮਾਂ ਦੇ ਲੋਕ ਨਹੀਂ ਬਹਿ ਸਕਦੇ ਤੇ ਏਦਾਂ ਉਥੋਂ ਗਿਆਨ ਸਾਰੇ ਇਕੱਠੇ ਨਹੀਂ ਲੈਂਦੇ, ਪਰ ਉਦੋਂ ਇਹ ਹੋ ਗਿਆ। ਸੱਚੇ ਪਾਤਸ਼ਾਹ ਕਿਰਪਾ ਕੀਤੀ ਤੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਫਿਰ ਹਿੰਦੂਆਂ ਨੂੰ ਆਖਿਆ ਤੁਸੀਂ ਇਸ ਪੈਰ ਤੇ ਮੱਥਾ ਟੇਕ ਲੋ, ਮੁਸਲਮਾਨਾਂ ਨੂੰ ਆਖਿਆ ਤੁਸੀਂ ਖੱਬੇ ਪੈਰ ਤੇ ਮੱਥਾ ਟੇਕ ਲੋ, ਤੇ ਸਭ ਨੂੰ ਫਿਰ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਗਿਆਨ ਉਪਦੇਸ਼।
ਭਜੋ ਨਾਮ ਤਜ ਜਗਤ ਕਲੇਸ਼ਾ,
ਸੰਸਾਰ ਦਾ ਤਰਕ ਈਰਖਾ ਮਸਰ ਇਹ ਕਲੇਸ਼ ਸਾਰਾ, ਹਰ ਪ੍ਰਕਾਰ ਦਾ ਕਲੇਸ਼ ਇਹ ਛੱਡ ਕੇ ਤੇ ਨਾਮ ਜਪੋ ਸੁਖ ਤੇ ਨਾਮ ਜਪਣ ਵਿੱਚ।
ਅੰਤ ਕਾਲ ਮਹਿ ਹੋਏ ਸਹਾਈ,
ਵੈਰ ਵਿਰੋਧ ਛੱਡ ਕੇ ਨਾਮ ਜਪੋ ਇਹ ਸਹਾਈ ਹੋਏਗਾ, ਹੋਰ ਜੋ ਕੁਛ ਅਸੀਂ ਕਰਦੇ ਹਾਂ ਉਹ ਸਾਡੇ ਅੰਤ ਵੇਲੇ ਸਹਾਇਤਾ ਕਰਨ ਵਾਲਾ ਨਹੀਂ ਹੈ।
ਕਰੇ ਜੇ ਕਲਮਲ ਦੇਹ ਮਿਟਾਈ,
ਜਿਹੜੇ ਪਹਿਲਾਂ ਦੇ ਮਾੜੇ ਕਰਮ ਕੀਤੇ ਆ ਉਹ ਮਿਟਾ ਲੋ ਹੁਣੇ ਹੁਣੇ ਨਾਮ ਜਪ ਕੇ।
ਕੀਜੈ ਸੰਤ ਸੇਵ ਮਨ ਲਾਈ,
ਸਭ ਤੋਂ ਵੱਡੀ ਗੱਲ ਜਿਹੜੀ ਸਿਰਫ ਤੇ ਇਸ ਵੇਲੇ ਨਾਮਧਾਰੀਆਂ ਨੂੰ ਪ੍ਰਾਪਤ ਆ ਸੰਤਾਂ ਦੀ ਸੇਵਾ। ਸੰਸਾਰ ਵਿਚ ਨਾ ਕੋਈ ਹੁਣ ਕਿਸੇ ਨੂੰ ਸੰਤ ਮੰਨਦਾ ਤੇ ਨਾ ਹੀ ਕੋਈ ਸੇਵਾ ਕਰਦਾ, ਤੇ ਆਪਣੇ ਵਿਚ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹ ਪੱਧਤੀ ਹਾਲੇ ਹੈਗੀ ਆ ਕਿ ਸੰਤ ਲੋਕ ਹੁੰਦੇ ਨੇ ਉਹਨਾਂ ਦੀ ਸੇਵਾ ਕਰਨੀ ਆ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਪੂਜੋ ਸੰਤ ਸੇਵ ਲਿਵ ਲਾਈ, ਉਹਨਾਂ ਦੀ ਪੂਜਾ ਵੀ ਕਰੋ ਸੇਵਾ ਵੀ ਕਰੋ ਤੇ ਲਿਵ ਵੀ ਲਾਓ।
ਤਿੰਨ ਕੇ ਬਚਨ ਸੁਣ ਤੇ ਸੁਖ ਪਾਈ,
ਉਹਨਾਂ ਦੇ ਬਚਨ ਸੁਣ ਕੇ ਤੇ ਉਹਦੇ ਤੇ ਚੱਲੋ ਸੁਖ ਮਿਲੇਗਾ।
ਹਿਰਦੇ ਵਿਚਾਰ ਕਮਾਵ ਹੈ ਸੋ,
ਆਪਣੇ ਹਿਰਦੇ ਦੇ ਵਿਚ ਉਹਨਾਂ ਦੇ ਬਚਨ ਸੁਣ ਕੇ ਤੇ ਉਹਨਾਂ ਤੇ ਵਿਚਾਰ ਕਰਕੇ ਫਿਰ ਉਹਨੂੰ ਮੰਨੋ, ਉਹਨੂੰ ਕਰੋ ਜਿੱਦਾਂ ਹੁਕਮ ਹੋਇਆ ਜਿੱਦਾਂ ਉਹਨਾਂ ਨੇ ਕਿਹਾ।
ਤਬ ਹੋਵਹਿ ਸੁਖ ਲੋਕ ਹੈ ਦੋ,
ਦੋਵਾਂ ਲੋਕਾਂ ਦਾ ਸੁਖ ਮਿਲੇਗਾ ਜਿਹੜਾ ਸੰਤਾਂ ਦਾ ਬਚਨ ਮੰਨੇਗਾ, ਗੁਰੂ ਪੀਰ ਦਾ ਬਚਨ ਮੰਨੇਗਾ।
ਕਿਤਕ ਦਿਵਸ ਰਹਿ ਕੇ ਜਗ ਤੇਸ਼ਾ,
ਕੁਛ ਦਿਨ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਾਬਲ ਵਿਚ ਰਹਿ ਕੇ
ਨਾਮ ਜਪਨ ਕੋ ਦੇ ਉਪਦੇਸ਼ਾ,
ਵੈਰ ਵਿਰੋਧ ਉਹਨਾਂ ਦਾ ਖਤਮ ਕਰਕੇ ਕਿੱਦ ਕਰਨ ਲਾ ਦਿੱਤੇ, ਇਸ਼ਨਾਨ ਕਰਨ ਲਾ ਦਿੱਤੇ, ਨਾਮ ਜਪਣ ਲਾ ਦਿੱਤੇ, ਤੇ ਫਿਰ ਸੱਚੇ ਪਾਤਸ਼ਾਹ ਜੀ
ਵਿਦਾ ਹੋਏ ਤਿੰਨ ਤੇ ਗੁਣ ਤੇਸ਼ਾ।
ਗੁਣਾਂ ਦਾ ਘਰ, ਗੁਣ ਦੇਣ ਵਾਲੇ ਸਤਿਗੁਰੂ, ਗੁਣਾਂ ਦਾ ਸਾਗਰ ਸਤਿਗੁਰੂ, ਫਿਰ ਉਹਨਾਂ ਕੋਲੋਂ ਵਿਦਾ ਹੋਏ ਤੇ ਉਹਨਾਂ ਨੂੰ ਚੰਗੀਆਂ ਆਦਤਾਂ ਪਾ ਦਿੱਤੀਆਂ ਕਿ ਅੱਜ ਤੋਂ ਇਹ ਕਰਦੇ ਰਹਿਣਾ ਆ ਮਰਦੇ ਤੱਕ, ਆਖਰੀ ਸਵਾਸਾਂ ਤੱਕ।
ਆਨ ਦਾ ਸਥਾਨ ਗਮਨੇ ਸੁਖਦਾਨੀ,
ਮੇਰੇ ਕਦੀ ਕਦੀ ਮਨ ਵਿਚ ਆਉਂਦਾ ਜਾਂ ਕੋਈ ਪੁੱਛ ਹੀ ਲੈਂਦਾ ਕਿ ਜਦੋਂ ਅਕਾਲ ਪੁਰਖ ਹੈਗਾ ਤੇ ਫਿਰ ਗੁਰੂ ਦੀ ਕੀ ਲੋੜ ਹੈ। ਗੁਰੂ ਦੀ ਇਹ ਲੋੜ ਹੈ ਜਦੋਂ ਸਤਿਗੁਰ ਰਣਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇਹ ਦਾ ਓਹਲਾ ਕੀਤਾ, ਅਸੀਂ ਉਹ ਸਮਾਂ ਦੇਖਿਆ ਕਿ ਲੋਕ ਇਕਦਮ ਭਟਕ ਗਏ, ਨਿਆਸਰੇ ਹੋ ਗਏ, ਉਹਨਾਂ ਨੂੰ ਇੰਨਾ ਹਨੇਰਾ ਲੱਗਿਆ ਕਿ ਹੁਣ ਕਿੱਧਰ ਨੂੰ ਜਾਵਾਂਗੇ, ਸਾਡਾ ਆਸਰਾ ਨਹੀਂ ਕੋਈ ਰਿਹਾ। ਭਾਵੇਂ ਅਸੀਂ ਧਰਤੀ ਤੇ ਹੀ ਹਾਂ, ਭਾਵੇਂ ਅਸੀਂ ਉਹਨਾਂ ਘਰਾਂ 'ਚ ਆਪਣੇ ਪਰਿਵਾਰ ਨਾਲ ਜੁੜੇ ਹੋਏ ਹਾਂ, ਇਸ ਭੈਣੇ ਸਭ ਨਗਰ ਨਾਲ ਵੀ ਜੁੜੇ ਹਾਂ, ਅਗਲੇ ਬੰਨੇ ਜਿਹੜਾ ਸਾਡਾ ਥੰਮ ਸੀ, ਨਿਸ਼ਾਨਾ ਸੀ, ਧਿਰ ਸੀ, ਜਿਹਦੇ ਕਰਕੇ ਸਾਡਾ ਇੱਥੇ ਆ ਕੇ ਮੰਜ਼ਿਲ ਮੁੱਕਦੀ ਸੀ, ਜਿੱਥੋਂ ਦਰਸ਼ਨ ਕਰਕੇ ਸਾਨੂੰ ਸ਼ਾਂਤੀ ਮਿਲਦੀ ਸੀ, ਜਦੋਂ ਉਹ ਸਾਹਮਣੇ ਨਹੀਂ ਦਿਸਿਆ ਤੇ ਫਿਰ ਭਟ ਗਏ, ਕੋਈ ਇੱਧਰ ਨੂੰ ਭੱਜ ਪਿਆ, ਕੋਈ ਉੱਧਰ ਨੂੰ ਭੱਜ ਪਿਆ, ਕਿਸੇ ਦਾ ਕੁਛ ਖਿਆਲ ਹੋ ਗਿਆ। ਕਈ ਲੋਕ ਕਹਿੰਦੇ ਸੀ ਹੁਣ ਕਿਹਦੇ ਵਾਸਤੇ ਭਜਨ ਕਰਨਾ, ਕਿਉਂ ਇਸ਼ਨਾਨ ਕਰਨਾ, ਹੁਣ ਕਿਉਂ ਸੋਧ ਰੱਖਣੀ, ਹੁਣ ਕੀ ਨਾਮ ਜਪਣਾ, ਜਿਹਦੇ ਹੁਕਮ ਨਾਲ ਜਪਦੇ ਸੀ ਉਹ ਤੇ ਰਿਹਾ ਨਹੀਂ। ਇਸ ਵਾਸਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਥਾਂ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਬਿਠਾ ਕੇ ਆਖਿਆ ਸੀ ਹੁਣ ਤੂੰ ਨਹੀਂ ਬੋਲਦਾ, ਤੇਰੇ ਵਿੱਚ ਨਾਨਕ ਬੋਲਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਜਦੋਂ ਇਸ ਆਸਨ ਤੇ ਬਿਠਾਇਆ ਸੀ ਤੇ ਉਦੋਂ ਸਗੋਂ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਜਦੋਂ ਪਰੇ ਹੋਏ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ, ਫਿਰ ਮੇਰੇ ਕੋਲ ਮਨ ਮੇਰਾ ਡੋਲ ਗਿਆ, ਮੇਰੇ ਕੋਲ ਸੁਣ ਨਾ ਹੋਈ ਗੱਲ ਤੇ ਮੈਂ ਥੋੜਾ ਪਾਸੇ ਹੋ ਗਿਆ। ਪਰ ਜਦੋਂ ਸੱਚੇ ਪਾਤਸ਼ਾਹ ਜੀ ਬਚਨ ਕੀਤਾ, ਕਾਕੇ ਨੂੰ ਪੰਡ ਭਾਰੀ ਹੈ ਪਰ ਕਾਕੇ ਨੂੰ ਥੋੜਾ ਤਗੜਾ ਹੋਣਾ ਪਏਗਾ, ਸੱਚੇ ਪਾਤਸ਼ਾਹ ਹੁਕਮ ਦਾ, ਜਦੋਂ ਮੈਂ ਆਪਣੇ ਮਨ ਨੂੰ ਥੋੜਾ ਸਥਿਰ ਕੀਤਾ, ਮਜ਼ਬੂਤ ਕੀਤਾ, ਤੇ ਫਿਰ ਮੈਂ ਕੀ ਆਸਰਾ ਲਿਆ, ਮੈਂ ਕਿਹਾ ਸੱਚੇ ਪਾਤਸ਼ਾਹ ਤੁਧ ਚਿੱਤ ਵਿੱਚ ਸੁਖ ਅਧਿਕ ਹੋਏ ਨਾਸਾ ਹੈ ਅਨਗਨ ਪਾਪ, ਤੈਨੂੰ ਚੇਤੇ ਕਰਦੇ ਹੀ ਬੜਾ ਸੁਖ ਹੁੰਦਾ, ਤੇ ਅਨੇਕਾਂ ਹੀ ਪਾਪ ਜਿਹੜੇ ਮਨ ਵਿੱਚ ਆਉਂਦੇ ਫੁਰਦੇ ਵਿਕਾਰ ਉਹ ਭੱਜ ਜਾਂਦੇ ਆ ਸਾਰੇ ਜਦੋਂ ਤੇਰਾ ਚੇਤਾ ਆਉਂਦਾ ਉਦੋਂ, ਨਾਸਾ ਹੈ ਅਨਗਨ ਪਾਪ, ਤੇ ਫਿਰ ਤੁਸੀਂ ਕਿਉਂ ਨਾ ਇਹ ਕਿਰਪਾ ਕਰੋ, ਕਰ ਕਿਰਪਾ ਮੋਏ ਰਿੱਧ ਵਸੋ ਸ੍ਰੀ ਸਤਿਗੁਰੂ ਪ੍ਰਤਾਪ, ਤੁਸੀਂ ਮੇਰੇ ਹਿਰਦੇ 'ਚ ਹੀ ਵੱਸ ਜਾਓ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਜਦੋਂ ਉਹਨਾਂ ਦੇ ਹਿਰਦੇ ਵਿੱਚ ਵੱਸ ਗਏ, ਦੇਹ ਉਹ ਨਹੀਂ ਰਹੀ, ਇਸ ਦੇਹ ਵਿੱਚ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਨੇ ਨਿਵਾਸ ਕਰ ਲਿਆ ਤੇ ਸਾਰੀ ਜ਼ਿੰਦਗੀ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਜੀ ਇਹ ਬਚਨ ਕਰਦੇ ਰਹੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਜ ਕਰੋ, ਉਹ ਕਿਰਪਾ ਕਰਨਗੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੋ, ਮਾਲਾ ਫਿਰ ਕੇ, ਨਾਮ ਜਪ ਕੇ, ਪਾਠ ਕਰਕੇ, ਕੁਛ ਵੀ ਕਰਕੇ, ਉਹ ਕਿਰਪਾ ਕਰਨਗੇ। ਉਹ ਹਿਰਦੇ 'ਚ ਵੱਸ ਗਏ ਆ, ਤੁਸੀਂ ਉਹਨਾਂ ਨੂੰ ਅਰਜ ਕਰਤੀ ਹੈ ਤਾਂ ਉਹਨਾਂ ਨੇ ਉਹਨਾਂ ਦਾ ਸੇਧ ਦਿੱਤੀ ਹੈ। ਸਾਡੇ 9 ਗੁਰੂ 10 ਗੁਰੂ ਜਿੰਨੇ ਵੀ ਹੋਏ ਉਹਨਾਂ ਨੇ, 9 ਗੁਰੂਆਂ ਨੇ ਜਾਂ 6 ਗੁਰੂਆਂ ਨੇ ਬਾਣੀ ਲਿਖੀ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੱਕ, ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੇਗ ਬਹਾਦਰ ਕਿਰਪਾ ਕਰਨਗੇ ਜਾਂ ਕ੍ਰਿਸ਼ਨ ਭਗਵਾਨ ਜੀ ਕਿਰਪਾ ਕਰਨਗੇ, ਉਹਨਾਂ ਕਹਿੰਦੇ ਨਾਨਕ ਕਿਰਪਾ ਕਰਨਗੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮੇਰੇ ਵਿੱਚ ਬੋਲਦਾ, ਆਪਣੀ ਰਸਨਾ ਤੋਂ ਉਚਾਰੀ ਬਾਣੀ ਵਿੱਚ ਪਿੱਛੇ ਨਾਨਕ ਹੀ ਲਿਖਿਆ ਕਿ ਮੈਂ ਨਹੀਂ ਬੋਲਦਾ, ਮੇਰੇ ਵਿੱਚ ਨਾਨਕ ਬੋਲਦਾ। ਸਤਿਗੁਰੂ ਜਗਜੀਤ ਸਿੰਘ ਜੀ ਹੁਕਮ ਕੀਤਾ, ਇਹ ਮੇਰਾ ਹੁਕਮ ਨਹੀਂ ਹੈ, ਇਹ ਸਤਿਗੁਰੂ ਪ੍ਰਤਾਪ ਸਿੰਘ ਦਾ ਹੁਕਮ ਆ। ਜਿਹੜਾ ਮੇਰਾ ਵਿਰੋਧ ਕਰਦਾ ਹੈ ਸਤਿਗੁਰੂ ਪ੍ਰਤਾਪ ਸਿੰਘ ਦਾ ਹੀ ਵਿਰੋਧ ਕਰ ਰਿਹਾ। ਮੇਰੇ ਕਹਿਣ ਦਾ ਮਤਲਬ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਕਰਕੇ ਆਪਣੇ ਥਾਂ ਤੇ ਦੂਸਰਾ ਸਰੀਰ ਨਵਾਂ ਚੋਲਾ ਬਿਠਾ ਕੇ ਉਹਦੇ ਵਿੱਚ ਆਪਣੀ ਉਸ ਜੋਤ ਉਹਦੇ ਵਿੱਚ ਆਪ ਹੀ ਸੱਚੇ ਪਾਤਸ਼ਾਹ ਬੈਠ ਗਏ ਕਿ ਫੇਰ ਜਿਹੜੇ ਹੁਣ ਲੋਕ ਆ ਇਹਨਾਂ ਨੂੰ ਵੀ ਧਿਰ ਮਿਲੇ, ਆਸਰਾ ਮਿਲੇ, ਆਸਰਾ ਮਿਲੇ, ਉਸ ਆਸਰੇ ਨਾਲ ਲੱਗ ਕੇ ਪਾਰ ਹੋ ਜਾਣ, ਜੇ ਸਮੁੰਦਰ ਦੇ ਵਿੱਚ ਆ ਤੇ ਬੇੜਾ ਚਾਹੀਦਾ, ਬੇੜੇ ਦੇ ਨਾਲ ਸੌਖਾ ਪਾਰ ਹੋ ਜਾਣ, ਜੇ ਕੋਠੇ ਦੇ ਚੜ੍ਹਨ ਤੇ ਪੌੜੀ ਚਾਹੀਦੀ ਆ, ਜੇ ਨਦੀ ਨੂੰ ਪਾਰ ਕਰਨਾ ਜਾਂ ਪੁਲ ਹੋਏ ਤੇ ਉਸ ਪੁਲ ਦੇ ਰੂਪ ਵਿੱਚ ਸਤਿਗੁਰੂ ਸਾਹਮਣੇ ਆਉਂਦਾ ਕਿ ਉਹਦੇ ਆਸਰੇ ਨਾਲ ਅਸੀਂ ਇਸ ਭਵਸਾਗਰ ਨੂੰ ਪਾਰ ਕਰਕੇ ਸਦਾ ਸੁਖੀ ਹੋ ਸਕਦੇ ਹਾਂ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਕਿ ਜਿੰਨੇ ਵੀ ਸੰਤ ਸਾਧੂ ਆ, ਗੁਰੂ ਪੀਰ ਆ, ਉਹਨਾਂ ਦਾ ਵਚਨ ਮੰਨ ਕੇ ਜਦੋਂ ਕਮਾਓਗੇ ਤੇ ਫਿਰ ਇਸ ਲੋਕ ਦੇ ਵੀ ਤੇ ਅਗਲੇ ਲੋਕ ਦੇ ਵੀ ਸੁੱਖ ਹੋ ਜਾਣਗੇ। ਤੇ ਸਾਡੇ ਵਾਸਤੇ ਸਤਿਗੁਰਾਂ ਨੇ ਇਹ ਥਿਰ ਆਸਨ ਜਿਹੜਾ ਅਬਚਲ ਆਸਨ ਆ, ਹਰ ਯੁਗ ਹਰ ਜੁਗੋ, ਹਰ ਯੁਗ ਹਰ ਜੁਗੋ ਸਦ ਪੀੜੀ ਗੁਰੂ ਚਲੰਦੀ, ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ, ਇਹ ਅਬਚਲ ਆਸਨ ਜਿਹੜਾ ਸੀ ਇਹ ਸਤਿਗੁਰਾਂ ਨੇ ਅਬਚਲ ਰਾਜ ਸੀ ਸਾਡੇ ਵਾਸਤੇ, ਇਹ ਉਹਨਾਂ ਨੇ ਕਾਇਮ ਕਰ ਦਿੱਤਾ ਕਿ ਇਹ ਜਿਹੜੇ ਕਲਯੁਗ ਦੇ ਲੋਕ ਨੇ ਇਹਨਾਂ ਨੂੰ ਹਰ ਵੇਲੇ ਗਿਆਨਦਾਤਾ ਚਾਹੀਦਾ, ਹਰ ਵੇਲੇ ਆਸਰਾ ਚਾਹੀਦਾ, ਕਿਉਂਕਿ ਹੁਣ ਕਲਯੁਗ ਦਾ ਬੜਾ ਜ਼ੋਰ ਆ। ਇੱਕ ਵਾਰੀ ਗੱਲ ਕਹੀ ਹੋਈ ਉਹ ਬਹੁਤਾ ਚਿਰ ਅਸਰ ਨਹੀਂ ਰੱਖਦੀ ਤੇ ਵਾਰ ਵਾਰ ਕਹਿਣਾ ਪਏਗਾ, ਵਾਰ ਵਾਰ ਹੀ ਸੁਣਨਾ ਪਏਗਾ ਤੇ ਫਿਰ ਉਸ ਗੱਲ ਤੇ ਉਸ ਆਸਰੇ ਤੇ ਫਿਰ ਤੁਰੇ ਜਾਣਗੇ। ਤੇ ਸਤਿਗੁਰਾਂ ਨੇ ਸਾਨੂੰ ਇਸ ਹਨੇਰੇ ਵਿੱਚੋਂ, ਇਸ ਮਾਇਆਪੁਰੀ ਵਿੱਚੋਂ, ਇਸ ਅੰਧ ਕੋਠੀ ਚੋਂ ਬਾਹਰ ਕੱਢਣ ਦਾ ਸਾਨੂੰ ਇਹ ਆਸਰਾ, ਇਹ ਲੜ, ਇਹ ਪੱਲਾ ਫੜਾ ਦਿੱਤਾ, ਸੰਗਤ ਦਾ ਪੱਲਾ, ਗੁਰੂ ਦਾ ਪੱਲਾ ਫੜਾ ਦਿੱਤਾ। ਹਾਂਜੀ,
ਕਵੀ ਸੰਤੋਖ ਸਿੰਘ ਜਾਚੈ ਦਾਨਾ।
ਸੰਤੋਖ ਸਿੰਘ ਅਰਜ ਕਰਕੇ ਇਹ ਦਾਨ ਮੰਗਦਾ ਹੈ,
ਸਤ ਨਾਮ ਦੇਵੋ ਦੁਖ ਹਨ,
ਦੁੱਖਾਂ ਦਾ ਨਾਸ ਕਰਨ ਵਾਲਾ ਜਿਹੜਾ ਨਾਮ ਆ ਸੱਚੇ ਪਾਤਸ਼ਾਹ ਉਹ ਮੈਨੂੰ ਬਖਸ਼ੋ, ਉਹ ਮੇਰੇ ਹਿਰਦੇ ਵਿੱਚ ਵਸ ਜਾਏ।
ਦੋਹਰਾ ਸ੍ਰੀ ਸਤਿਗੁਰ ਕੇ ਸ਼ਬਦ ਮਹਿ ਰਚੇ ਜੇ ਸਿੱਖ ਸੁਖ ਸੰਗ।
ਜਿਹੜੇ ਜਿਹੜੇ ਸਤਿਗੁਰ ਦੇ ਬਚਨ ਨਾਲ ਸਿੱਖ ਜੁੜ ਗਏ, ਸਮਝ ਲਓ ਕਿ ਉਹ ਸੁਖ ਦੇ ਨਾਲ ਜੁੜ ਗਏ। ਗੁਰ ਕਾ ਬਚਨ ਸਦਾ ਵਿਨਾਸੀ, ਗੁਰ ਕੈ ਬਚਨ ਕੱਟੀ ਜਮ ਫਾਸੀ, ਗੁਰ ਕਾ ਬਚਨ ਜੀਏ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ। ਤੇ ਗੁਰੂ ਨੇ ਬਚਨ ਕਰਤਾ ਕਿ ਤੂੰ ਅੱਜ ਤੋਂ ਸੋਧ ਰੱਖਣੀ ਹੈ, ਤੇ ਜਿਹੜਾ ਸੋਧ ਨਾਲ ਜੁੜ ਗਿਆ ਉਹ ਸਦਾ ਵਾਸਤੇ ਸੁਖੀ ਹੋ ਗਿਆ। ਜਿਹਨੂੰ ਹੁਕਮ ਹੋ ਗਿਆ ਤੂੰ ਇੱਕ ਮਾਲਾ ਭਜਨ ਦੀ ਤੇ ਭਗਵਤੀਆਂ ਦੀ ਕਰਿਆ ਕਰ, ਜੇ ਉਹਦੇ ਨਾਲ ਜੁੜ ਗਿਆ ਤੇ ਉਹ ਵੀ ਸਦਾ ਵਾਸਤੇ ਸੁਖੀ ਹੋ ਗਿਆ। ਜਿਹਨੂੰ ਹੁਕਮ ਹੋ ਗਿਆ ਕਿ ਤੂੰ ਨਾਮਧਾਰੀ ਬਾਣਾ ਪਾਇਆ ਕਰ, ਉਹ ਵੀ ਸਦਾ ਵਾਸਤੇ ਸੁਖੀ ਹੋ ਗਿਆ। ਜਿਹਨੂੰ ਹੁਕਮ ਹੋ ਗਿਆ ਕਿ ਤੂੰ ਸੇਵਾ ਕਰਿਆ ਕਰ, ਉਹ ਵੀ ਸਦਾ ਵਾਸਤੇ ਸੁਖੀ ਹੋ ਗਿਆ। ਜਿਹਨੂੰ ਹੁਕਮ ਹੋ ਗਿਆ ਕਿ ਤੂੰ ਸਾਧ ਸੰਗਤ ਵਿੱਚ ਆਇਆ ਕਰ, ਉਹ ਵੀ ਸਦਾ ਵਾਸਤੇ ਸੁਖੀ ਹੋ ਗਿਆ। ਤੇ ਗੱਲ ਤੇ ਇਹ ਆ ਕਿ ਸਤਿਗੁਰਾਂ ਨੇ ਸਾਨੂੰ ਬਚਨ ਕੀ ਕੀਤਾ, ਹਰ ਨਾਮਧਾਰੀ ਨੂੰ ਸਤਿਗੁਰਾਂ ਨੇ ਕੋਈ ਨਾ ਕੋਈ ਬਚਨ ਤੇ ਕੀਤਾ, ਤੇ ਜੇ ਉਸ ਬਚਨ ਨਾਲ ਜੁੜੇ ਹੋਏ ਆ, ਉਹਦੇ ਨਾਲ ਜੁੜੇ ਆ, ਤੇ ਫਿਰ ਆਪਾਂ ਨੂੰ ਉਹ ਬਚਨ ਹੀ ਸੁਖ ਵਾਲੇ ਥਾਂ ਤੇ ਲੈ ਜਾਏਗਾ। ਹਾਂਜੀ,
ਤਿੰਨ ਚਰਨਨ ਪਰ ਬੰਦਨਾ ਕਰੋ ਸਦਾ ਸੋ ਉਮੰਗ।
ਖੁਸ਼ੀ ਨਾਲ ਐਸੇ ਸਤਿਗੁਰੂ ਦੇ ਚਰਨਾਂ ਤੇ ਮੈਂ ਵਾਰ ਵਾਰ ਨਮਸਕਾਰ ਕਰਾਂ, ਵਾਰ ਵਾਰ ਬੰਦਨਾ ਕਰਾਂ, ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ ਸਤਿਗੁਰਾਂ ਦਾ ਹੁਕਮ ਹੈ ਇਸ ਤਰ੍ਹਾਂ ਕਰਨ ਦਾ। ਦੰਡੌਤ ਬੰਦਨ, ਲੰਮੇ ਪੈ ਕੇ ਗੁਰੂ ਦੇ ਅੱਗੇ ਅਸ਼ਟਾਂਗ, ਹੱਥ ਅੱਗੇ ਪੈਰ ਪਿੱਛੇ, ਸਾਰਾ ਸਰੀਰ ਥੱਲੇ ਗੁਰੂ ਦੇ ਸਾਹਮਣੇ ਕਰਕੇ ਲੰਮੇ ਪੈ ਕੇ ਦੰਡੌਤ ਬੰਦਨਾ ਕਿੰਨੀ ਵਾਰੀ ਕਰਨੀ ਚਾਹੀਦੀ ਹੈ? ਕਹਿੰਦੇ ਗਿਣਤੀ ਨਹੀਂ, ਅਨੇਕਾਂ ਵਾਰੀ। ਦੰਡੌਤ ਬੰਦਨ ਅਨੇਕ ਵਾਰ ਕਿਹਨੂੰ ਕਰਨੀ ਹੈ? ਸਰਵ ਕਲਾ ਸਮਰੱਥ ਨੂੰ, ਸਰਵ ਸ਼ਕਤੀਮਾਨ ਸਤਿਗੁਰੂ ਨੂੰ, ਜਿਹੜਾ ਦੇਹ ਵਿੱਚ ਹੋ ਕੇ ਵਿਚਰਦੀ ਹੈ ਜੋਤ, ਉਹਨੂੰ ਕਰਨੀ ਚਾਹੀਦੀ ਹੈ।
ਚੌਪਈ ਸ੍ਰੀ ਅੰਗਦ ਸੁਣੀਏ ਗੁਣ ਭਵਨ।
ਗੁਣਾਂ ਦੇ ਭਵਨ, ਗੁਣਾਂ ਦੇ ਘਰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਜਿੱਦਾਂ ਫਿਰ ਅੱਗੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ, ਭਾਈ ਬਾਲਾ ਜੀ ਕਹਿ ਰਹੇ ਉਹ ਤੁਸੀਂ ਸੁਣੋ।
ਆਗਾ ਕੀਨ ਗੁਰੂ ਪੁਨ ਗਵਨ।
ਸੱਚੇ ਪਾਤਸ਼ਾਹ ਜੀ ਫਿਰ ਉਥੋਂ ਅੱਗੇ ਚਲ ਗਏ ਕਾਬਲ ਕੰਧਾ, ਕਾਬਲ ਤੋਂ
ਜਾਤ ਪੰਥ ਮਹਿ ਖੇਤ ਨਿਹਾਰਾ।
ਰਾਹ ਚ ਜਾਂਦਿਆਂ ਜਾਂਦਿਆਂ ਇੱਕ ਖੇਤ ਦੇ ਸੱਚੇ ਪਾਤਸ਼ਾਹ ਮੇਲ ਦੀ ਨਿਗਾਹ ਕੀਤੀ।
ਪਾਕੇ ਚਨੇ ਖਰੇ ਇੱਕ ਸਾਰਾ,
ਸਾਰਾ ਖੇਤ ਛੋਲਿਆਂ ਦਾ ਪੱਕਿਆ ਹੋਇਆ ਦੇਖਿਆ ਇੱਕ ਸਾਰ ਸਾਰਾ।
ਪਿਖ ਮਰਦਾਨੇ ਹਿਰਦੈ ਲੁਭਾਇਆ।
ਉਹ ਛੋਲਿਆ ਉਹ ਪੱਟ ਕੇ ਬੂਟਾ ਤੇ ਉਹਦੇ ਨਾਲੋਂ ਤੋੜ ਤੋੜ ਕੇ ਡਾਡਾ ਚੋਂ ਉਹ ਦਾਣੇ ਹਰੇਕ ਛੋਲਿਆਂ ਦੇ ਖਾਣ ਵਾਸਤੇ ਮਰਦਾਨੇ ਦਾ ਜੀ ਕਰ ਪਿਆ।
ਸ੍ਰੀ ਨਾਨਕ ਸੰਗ ਬੈਨ ਅਲਾਇਆ।
ਤੇ ਅਰਜ ਕਰਤੀ ਸੱਚੇ ਪਾਤਸ਼ਾਹ ਜੇ ਹੁਕਮ ਹੋਵੇ ਤੇ ਮੈਂ ਛੋਲੇ ਪੁੱਟ ਕੇ ਖਾ ਲਵਾਂ।
खेत चन्न को बहु फल लाग्यो,
बड़े फल ना भरे पै ने सारा खेत छोलियां दा,
हित चाबन मम मन अनुराग्यो,
इच्छा प्रबल हो गई है छोलियां नूं चबन वास्ते खान वास्ते हरियां,
आए सो देह सो बूट उखारो,
जे कृपा करके हुक्म दियो मैनूं आग्या दे दो ते मैं बूटे पट लवां कुछ,
एह ठां अगन जगाए सवारो,
बहुत स्वाद लगदियां जिन्हां जिन्हां ने खादियां होणगियां छोलियां दियां होलां, ते जेड़े ओ बहुते पक्के भी नहीं हुंदे ते कच्चे भी नहीं हुंदे, जदो अग बाल के भुनी दे ते भुन के फिर अग हटा के ओदा नूं छिल के खाईदा, हरे छोलियां नूं थोड़ा जिहा अग दा सेक लवा के होलां कहिंदे ते ओह बहुत स्वाद लगदे, ते कहिंदा सच्चे पातशाह जे हुक्म होवे ते मैं इहदियां होलां भुन लवां,
सोने बिगसे बेदी कुल दीपा,
सच्चे पातशाह वेख के सुन के खुश होए,
बैठ गए तेह खेत समीपा,
ते खेत दे किनारे ते सच्चे पातशाह जी ओहदे कोल बैठ गए,
तह एक बालक थो रखवारा,
ओथे एक बच्चा ओहदी खेत दी राखी करदा पिया सीगा,
श्री गुर को तिन दर्स निहारा,
जदो ओहने वेख्या के साधु बैठे आ मेरे खेत दे कोल, वेख्या ओहने जदो
हिरदा निर्मल भयो विशाला,
सतगुरां दा दर्शन करदिआं ओहदा हिरदा निर्मल हो गया, आनंदित हो गया, ओ दौड़ के सतगुरां दे कोल सेवा करन वास्ते आया,
अस कारज कीनो तेहे कला,
दर्शन करके फिर ओहने इस तरह कीता,
अपने कर सो बूट उखारे,
अपने हथी सेवा करन दा सब तो वड्डा फल आ, भावे राजा महाराजा होए ते भावे कोई गरीब होए कंगाल होए, हथी सेवा करन दा बहुत फल आ, सब तो वड्डा रोग आ कंगाली गरीबी, हथी सेवा करन वाले दी ओ भी चली जांदी आ, सब तो वड्डा रोग आ कोढ़ दा, हथी सेवा करन वालियां दा ओ भी दूर हो जांदा, मैं कहना किन्ने प्रकार का भी दुख होए वड्डे तो वड्डा, जेड़ा हथी सेवा करदा किसी दी खुशी लेंदा ना ओनू ओ दुख रह नहीं सकदा,
पावक बारी खरे सवारे,
सच्चे पातशाह जी उत्थे बैठे नूं वेख के कोल आ गया, नमस्कार कीती, आदर सत्कार नाल बिठाया, बोल बूटे वाहवा सारे पट के अग बाल के लकड़ां इकट्ठियां करके अग बाल के ते ओहदे छोलां दी होलां भुन के ते अग इक पासे करके ते ओ कढ के विचों इक पासे ढेर लद्दा चुन के पुज्जे होए छोले,
श्री गुरु आगे धरे सो जाई,
सवार के सचे पातशाह दे अगे लिजा के रख दिते जिथे सतगुरु जी बैठे हुए सी,
बैठ्यो निकट आप हित लाई,
आप भी बड़ी श्रद्धा नाल बड़े प्रेम नाल ओ भी कोल बह गया, जरा क ध्यान आपां देईए कि आपां किथे खलोते होए आ, कोई खान वाला पदार्थ अपने कोल होवे ते किसे आए नूं वेख के फिर आपां लुको लैने आ,
श्री प्रभ कह लेह मरदाने,
सचे पातशाह जी ने जदों इस तरह वेख्या, मैं ये गल कर रहा सी कि अपना मन किते के खलोता होया कि कोई आया ते ये पदार्थ हुण वंड के खाना है कि चाह ना इनू ही खवा देना है कि जां आपां बाद विच खावांगे, आपां किते खलोते होए आ, आपां अज दी कथा दे विचों ये जरूर वेख लेना कि उस उमंग उस चाह उस खुशी दे नाल आपां अगले नूं श्रद्धा नाल खवा रहे हां कि उहनूं लुको रहे हां, अपने मन वल भी असीं जरूर ध्यान करना कि यह छोटा जिहा बच्चा संतां साधुआं दी सेवा गुरु दी सेवा उहनूं पता नहीं कि आप अकाल पुरख आ, फिर भी उहने सेवा नूं अगे रख के ते कोल बैठ के भुन के ते अगे जदों रखे ते आप भी बड़े श्रद्धा नाल कोल बह गया। मैं थोड़ी जी इत्थे अर्ज कर दिंदा, मैं अगे भी कई वारी अर्ज करदा हुंदा कि छेवें पातशाह जी जदों गुरियाई अपने पोतरे नूं देती गुरु हर राय जी नूं ते फिर सारिआं नूं कहता कि हुण अपना अपना कारोबार सारे करो, जिवें सतगुरु राम सिंह सच्चे पातशाह जी कहा सी बीबी नंदा जे तूं भैणी साहब रहिणा ते सेवा करिआ कर, नहीं सेवा हुंदी ते भजन करिआ कर, जे इह दोवें नहीं हुंदे ते तूं इत्थों चली जा, नहीं ते पूजा दा धन मत मार लऊगा ते किते मर्जी कमा के खा, इत्थे रहिणा जां सेवा करनी आ जां भजन करना। ते गुरु हरगोबिंद सच्चे पातशाह जी भी बाकी सारे अपने परिवार के जीआं नूं कहा कि तुसीं हुण फलाने फलाने थां ते जाके अपनी किरत विरत करके अपना टाइम पास करो, जिन्हें इत्थे रहना वह सतगुरु हर राय सच्चे पातशाह दे अनुसार रहना पएगा जिदां वह हुक्म करनगे, ते जिन्हां ने मर्जी करनी वह अपनी किरत करके जिथे भी जाके रहो खाओ। ते उदों सच्चे पातशाह जी हुक्म कीता ਉਹਨਾਂ ਦੇ ਚਾਰ ਮਹਿਲ ਕਹਿ ਸਕਦੇ ਹਾਂ, ਮਾਤਾ ਕੌਲਾਂ, ਮੰਦੋਦਰੀ, ਨਾਨਕੀ ਅਤੇ ਇੱਕ ਹੋਰ ਮੈਨੂੰ ਯਾਦ ਨਹੀਂ ਅਸ਼ਟਮ ਨਾਂ ਉਹਨਾਂ ਦਾ। ਅਤੇ ਮੈਂ ਗੱਲ ਇਹ ਕਰਦਾ ਪਿਆ, ਉਸ ਵੇਲੇ ਮਾਤਾ ਨਾਨਕੀ ਸੀ ਕੋਲ, ਅਤੇ ਜਦੋਂ ਇਹਨੂੰ ਹੁਕਮ ਹੋਇਆ ਕਿ ਤੂੰ ਵੀ ਆਪਣਾ ਕੋਈ ਟਿਕਾਣਾ ਬਣਾ ਲਾ, ਅਤੇ ਉਹ ਅਰਜ਼ ਕਰਦੀ ਹੈ ਸੱਚੇ ਪਾਤਸ਼ਾਹ ਜੀ, ਜਿਹੜਾ ਤੁਹਾਡਾ ਇਹ ਬੱਚਾ ਆ ਤੇਗ ਬਹਾਦਰ, ਉਹ ਭੋਲਾ ਭਾਲਾ ਆ, ਕਿਸੇ ਨਾਲ ਬੋਲਦਾ ਨਹੀਂ, ਕਿਸੇ ਨਾਲ ਗੱਲ ਨਹੀਂ ਕਰਦਾ, ਕੋਈ ਕੰਮ ਕਾਰ ਨਹੀਂ ਸਿੱਖਿਆ, ਉਹਨੂੰ ਕੋਈ ਗੁਣ ਨਹੀਂ ਹੈ, ਉਹਨੂੰ ਕੋਈ ਚੰਗੀ ਇੱਦਾਂ ਦਾ ਕੋਈ ਗੁਣ ਨਹੀਂ ਹੈ ਜਿਹਦੇ ਨਾਲ ਉਹ ਕਮਾ ਕੇ ਖਵਾ ਸਕੇ, ਅਤੇ ਉਹ ਜਿੱਥੇ ਬੈਠਾ ਬੈਠਾ ਜੇ ਖਲੋਤਾ ਤਾਂ ਖਲੋਤਾ, ਉਹ ਇਸ ਤਰ੍ਹਾਂ ਦਾ ਉਹਦਾ ਸੁਭਾਅ ਆ। ਅਤੇ ਸੱਚੇ ਪਾਤਸ਼ਾਹ ਤੁਹਾਡੇ ਬਿਨਾਂ ਫਿਰ ਮੇਰਾ ਹੋਰ ਕਿਹੜਾ ਕੋਈ ਥਾਂ ਆ, ਮੈਂ ਕਿੱਦਾਂ ਆਪਣਾ ਟਾਈਮ ਪਾਸ ਕਰੂੰਗੀ, ਮੇਰਾ ਗੁਜ਼ਰਾਨ ਮੇਰੀ ਕਿਵੇਂ ਚੱਲੂਗੀ। ਅਤੇ ਉਸ ਟਾਈਮ ਉਹ ਸੱਚੇ ਪਾਤਸ਼ਾਹ ਨੂੰ ਪ੍ਰਸ਼ਾਦਾ ਵੀ ਛਕਾ ਰਹੇ ਸੀ, ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕਦੇ ਸੀ, ਆਪਣੇ ਪੱਲੇ ਨਾਲ ਝੱਲ ਵੀ ਮੱਖੀਆਂ ਉਡਾ ਰਹੀ ਹੋਏਗੀ ਜਾਂ ਝੱਲ ਮਾਰ ਰਹੀ ਹੋਏਗੀ, ਅਤੇ ਸੱਚੇ ਪਾਤਸ਼ਾਹ ਨੂੰ ਨਾਲੇ ਰੋ ਕੇ ਵੀ ਸੁਣਾ ਰਹੀ ਹੈ ਕਿ ਸੱਚੇ ਪਾਤਸ਼ਾਹ ਜੇ ਤੁਸੀਂ ਪਰਲੋਕ ਗਮਨ ਕਰ ਗਏ, ਪੋਤਰੇ ਨੂੰ ਤੁਸੀਂ ਗੱਦੀ ਦੇ ਦਿੱਤੀ ਹੈ, ਉਹ ਪਤਾ ਨਹੀਂ ਸਾਡਾ ਮਾਨ ਸਤਿਕਾਰ ਰੱਖੇਗਾ ਕਿ ਨਹੀਂ, ਅਸੀਂ ਕਿੱਥੇ ਜਾ ਕੇ ਰਵਾਂਗੇ, ਮੇਰਾ ਹੋਰ ਕੋਈ ਆਸਰਾ ਵੀ ਨਹੀਂ। ਅਤੇ ਸਗੋਂ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਨਾਨਕੀ ਤੂੰ ਆਪਣੇ ਪੇਕੇ ਚਲੀ ਆ, ਧੀਆਂ ਦਾ ਘਰ ਜਾਂ ਪਤੀ ਦਾ ਘਰ ਹੁੰਦਾ ਅਤੇ ਜਾਂ ਪਿਤਾ ਦਾ ਘਰ, ਦੋਵਾਂ ਥਾਵਾਂ 'ਤੇ ਇਹਨਾਂ ਨੂੰ ਮਾਣ ਮਿਲਦਾ, ਅਤੇ ਤੂੰ ਫਿਰ ਹੁਣ ਆਪਣੇ ਪੇਕੇ ਚਲੀ ਜਾ। ਅਤੇ ਉਹ ਫਿਰ ਰੋਂਦੀ ਆ ਜੀ, ਉੱਥੇ ਮੈਂ ਕਿੱਦਾਂ ਆਪਣਾ ਟਾਈਮ ਪਾਸ ਕਰੂੰਗੀ। ਅਤੇ ਇੱਦਾਂ ਜਦੋਂ ਪ੍ਰਸ਼ਾਦਾ ਛਕਦਿਆਂ ਛਕਦਿਆਂ ਇਹ ਬਚਨ ਬਲਾਸ ਹੁੰਦੇ ਰਹੇ, ਅਤੇ ਉਹ ਨਾਲੇ ਅੱਖਾਂ ਪੂੰਝਦੀ ਮਨ ਭਰਦੀ ਆ, ਅਤੇ ਸਗੋਂ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕ ਲਿਆ, ਚੋਲਾ ਵੀ ਕਰ ਲਿਆ, ਚੋਲਾ ਕਰ ਲਿਆ, ਹੱਥ ਪੂੰਝਣ ਵਾਸਤੇ ਰੁਮਾਲ ਦਿੱਤਾ ਕਿ ਲਓ ਸੱਚੇ ਪਾਤਸ਼ਾਹ ਹੱਥ ਪੂੰਝ ਲਓ। ਅਤੇ ਜਦੋਂ ਉਹ ਰੁਮਾਲ ਨਾਲ ਸੱਚੇ ਪਾਤਸ਼ਾਹ ਜੀ ਹੱਥ ਪੂੰਝ ਲਏ ਨਾ, ਅਤੇ ਉਹ ਰੁਮਾਲ ਹੱਥ ਵਿੱਚ ਫੜ ਕੇ, ਅਤੇ ਸਤਿਗੁਰਾਂ ਨੇ ਬਚਨ ਕੀਤਾ, ਨਾਨਕੀ ਤੇਰਾ ਪੁੱਤਰ ਭੋਲਾ ਭਾਲਾ ਹੈ, ਆ ਲੈ ਫੜ, ਝੋਲੀ ਕਰ। ਉਹਨੇ ਆਪਣੇ ਚੁੰਨੀ ਦੀ ਝੋਲੀ ਜਦੋਂ ਅੱਗੇ ਕੀਤੀ ਸੱਚੇ ਪਾਤਸ਼ਾਹ, ਉਹ ਰੁਮਾਲ ਝੋਲੀ ਚ ਪਾਤਾ, ਲੈ ਇਹ ਗੁਰਿਆਈ ਆ, ਇਹ ਤੇਰੇ ਪੁੱਤਰ ਨੂੰ ਮਿਲ ਜਾਏਗੀ, ਤੇਰੀ ਝੋਲੀ ਵਿੱਚ ਪਾਈ ਆ, ਇਹ ਤੇਰੇ ਕੋਲ ਆਪੇ ਆ ਜਾਏਗੀ, ਪਰ ਤੂੰ ਬਕਾਲੇ ਜਾ ਕੇ ਆਪਣੇ ਪੇਕੇ ਜਾ ਕੇ ਰਹੇ, ਉੱਥੇ ਆਪੇ ਹੀ ਆ ਜਾਏਗੀ। ਸੇਵਾ ਨਾਲ ਕਿੱਡੇ ਵੱਡੇ ਪਦਾਰਥ ਪ੍ਰਾਪਤ ਹੁੰਦੇ ਨੇ, ਮੈਂ ਗੱਲ ਇਹ ਕਰ ਰਿਹਾ ਕਿ ਕੀ ਬੰਦਾ ਸੋਚਦਾ, ਸੋਚ ਵੀ ਨਹੀਂ ਸਕਦਾ ਕਿ ਕੀ ਮਿਲਦਾ। ਪ੍ਰਸ਼ਾਦਾ ਤੇ ਅੱਗੇ ਵੀ ਕਈ ਵਾਰੀ ਛਕਾਇਆ ਹੋਏਗਾ, ਪਰ ਅੱਜ ਜਿਹੜੀ ਸ਼ਰਧਾ ਨਾਲ ਛਕਾਇਆ ਸੀ, ਅੱਜ ਜਿਹੜੇ ਪ੍ਰੇਮ ਨਾਲ ਛਕਾਇਆ ਸੀ, ਉਹਦੇ ਪਿੱਛੇ ਸਗੋਂ ਸੱਚੇ ਪਾਤਸ਼ਾਹ ਨੇ ਕਿੰਨਾ ਖੁਸ਼ ਹੋ ਕੇ ਤੇ ਉਹਨਾਂ ਨੂੰ ਗੁਰਿਆਈ ਹੀ ਬਖਸ਼ ਦਿੱਤੀ, ਉਹਨਾਂ ਦੀ ਝੋਲੀ ਵਿੱਚ ਪਾ ਦਿੱਤੀ ਸੇਵਾ ਤੋਂ। ਤੇ ਇਹ ਮਿਲੀ ਸਾਰਿਆਂ ਨੂੰ ਸੇਵਾ ਤੋਂ ਹੀ ਆ, ਦੁਨੀਆਂ ਦੇ ਸਾਰੇ ਸੁੱਖ, ਲੋਕ ਪ੍ਰਲੋਕ ਦੇ ਸੁੱਖ ਸੇਵਾ ਤੋਂ ਮਿਲਦੇ ਆ। ਇਸ ਬੱਚੇ ਨੇ ਸਗੋਂ ਸੱਚੇ ਪਾਤਸ਼ਾਹ ਦੇ ਅੱਗੇ ਹੋਲਾ ਰੱਖ ਕੇ ਅੱਜ ਕਰ ਦਿੱਤੀ ਆ ਛਕਣ ਵਾਸਤੇ, ਤੇ ਆਪ ਪ੍ਰੇਮਾ ਸਹਿਤ ਕੋਲ ਬੈਠ ਗਿਆ।
ਚਾਹਤ ਜੇ ਹਿਰਦੇ ਕਰੋ ਸਿਖਾਨੇ,
ਜੋ ਤੁਸੀਂ ਸੱਚੇ ਪਾਤਸ਼ਾਹ ਹੁਕਮ ਕੀਤਾ ਮਰਦਾਨਿਆ, ਜੋ ਚਾਹੁੰਦਾ ਸੀ ਕਿ ਇਹ ਛੋਲਿਆਂ ਦਾ ਖੇਤ ਦੇਖ ਕੇ ਮੇਰਾ ਖਾਣ ਨੂੰ ਜੀ ਕਰਦਾ, ਤੇ ਇਹ ਤੈਨੂੰ ਅੱਗ ਨਾ ਭੁੱਜ ਕੇ ਹੁਣ ਮਿਲ ਵੀ ਗਿਆ, ਤੇ ਹੁਣ ਖਾਓ ਛਕੋ ਇਹਨਾਂ ਨੂੰ।
ਆਏ ਸਮਾਨੀ ਕੀਨ ਚਬੀਣਾ,
ਆਏ ਆਗਿਆ ਹੁਕਮ ਮੰਨ ਲਿਆ, ਤੇ ਲੱਗ ਪਏ ਚੱਬਣ ਸਾਰੇ ਜਾਣੇ ਡਾਡਾਂ ਚੋਂ ਕੱਢ ਕੱਢ ਕੇ ਛੋਲਿਆਂ ਦੇ ਹਰੇ ਦਾਣੇ ਭੁੱਜੇ ਹੋਏ।
ਸਰਬਨ ਬੇਰ ਸਵਾਦ ਬਹੁਲੀਨਾ,
ਉਹ ਸਵਾਦ ਬਹੁਤ ਹੁੰਦੇ, ਉਹ ਸਾਰੇ ਨਿਬੇੜਲੇ, ਸਾਰੇ ਛਕ ਲੈ ਤਿੰਨਾਂ ਜਾਣਿਆਂ ਨੇ, ਤੇ ਬੜਾ ਸਵਾਦ ਆਇਆ ਛਕਣ ਦਾ।
ਪੌਨ ਬਾਲਕ ਕੇ ਅਸ ਉਰ ਆਈ,
ਫਿਰ ਉਸ ਬੱਚੇ ਦੇ ਮਨ ਵਿੱਚ ਇਸ ਤਰ੍ਹਾਂ ਆਇਆ,
ਕਸ਼ ਭੋਜਨ ਆਨਹੁ ਕਰ ਜਾਈ।
ਤੇ ਇਹ ਮੈਨੂੰ ਲੱਗਦਾ ਕਿ ਇਹਨਾਂ ਦੀ ਹੁਣ ਹਲੇ ਪ੍ਰਸੰਨਤਾ ਨਹੀਂ ਹੋਈ, ਤੇ ਮੈਂ ਕੁਛ ਘਰੋਂ ਬਣਿਆ ਹੋਇਆ ਪਦਾਰਥ ਭੋਜਨ ਪ੍ਰਸ਼ਾਦਾ ਪਾਣੀ ਕੁਛ ਲਿਆਵਾਂ ਜਾ ਕੇ।
ਦੇਵ ਹੋ ਸੰਤਨ ਅਹਿ ਛੁਧਾਤੁਰ,
ਸੰਤਾਂ ਨੂੰ ਭੁੱਖ ਲੱਗੀ ਹੋਈ ਆ, ਤੇ ਮੈਂ ਲਿਆ ਕੇ ਇਹਨਾਂ ਨੂੰ ਛਕਾਵਾਂ ਰਜਾਵਾਂ ਇਹਨਾਂ ਨੂੰ।
ਕਰ ਵਿਚਾਰ ਤਬ ਚੱਲਣ ਲੱਗਾ ਘਰ,
ਇੱਦਾਂ ਦੀ ਮਨ ਵਿੱਚ ਵਿਚਾਰ ਕਰਕੇ ਤੇ ਘਰ ਨੂੰ ਜਾਣ ਲੱਗਿਆ, ਉੱਠ ਕੇ ਜਾਣ ਲੱਗਿਆ।
ਬੂਝਨ ਕੀਨ ਪ੍ਰਭੂ ਨੇ ਤਬ ਹੀ,
ਤੇ ਸੱਚੇ ਪਾਤਸ਼ਾਹ ਪੁੱਛ ਲਿਆ, ਕਾਕਾ ਕਿੱਥੇ ਚੱਲਿਆ?
ਕਹਾ ਚੱਲਿਓ ਬਾਲਕ ਤੂੰ ਅਬ ਹੀ,
ਇਹ ਬਾਲਕ ਤੂੰ ਹੁਣੇ ਕਿੱਥੇ ਚੱਲ ਚੱਲਿਆ?
ਹੱਥ ਬੰਦ ਕਹਿ ਮੈਂ ਘਰ ਜਾਵਾਂ,
ਉਹਨੇ ਹੱਥ ਜੁੜ ਕੇ ਆਖਿਆ ਪਾਤਸ਼ਾਹ ਮੈਂ ਘਰ ਚੱਲਿਆ।
ਹੇਤ ਤੁਮਾਰੇ ਭੋਜਨ ਲਿਆਵੋ,
ਤੁਹਾਡੇ ਵਾਸਤੇ ਮੈਂ ਘਰੋਂ ਭੋਜਨ ਲਿਆਵਾਂਗਾ ਤੁਹਾਨੂੰ ਛਕਾਉਣ ਵਾਸਤੇ।
ਆਪ ਸੰਤ ਸੁਖ ਦੇਹ ਕਨੇਰਾ,
ਤੁਸੀਂ ਸੰਤ ਆ, ਤੁਸੀਂ ਸੁਖ ਦੇਣ ਵਾਲੇ ਆ, ਮੈਂ ਤੁਹਾਨੂੰ ਭੋਜਨ ਛਕਾਉਣ ਵਾਸਤੇ ਲੈਣ ਚੱਲਿਆ ਘਰ।
ਭਾਵ ਹੋ ਬਦਨ ਭਲਾ ਹੋਏ ਮੇਰਾ,
ਤੇ ਤੁਸੀਂ ਜਦੋਂ ਮੇਰਾ ਲਿਆਂਦਾ ਭੋਜਨ ਆਪਣੀ ਰਸਨਾ ਨੂੰ ਉਹਦੇ ਵਿੱਚ ਛਕੋਗੇ, ਮੂੰਹ ਚ ਪਾਓਗੇ, ਤੇ ਫਿਰ ਮੈਨੂੰ ਉਹਦਾ ਬੜਾ ਭਾਰੀ ਸੁਖ ਹੋਏਗਾ।
ਤੇਹ ਕੇ ਉਰ ਕੋ ਭਾਉ ਲਖਾਨਾ,
ਸੱਚੇ ਪਾਤਸ਼ਾਹ ਉਹਦੇ ਮਨ ਦਾ ਇਹ ਪ੍ਰੇਮ ਜਾਣ ਕੇ, ਇਹ ਸ਼ਰਧਾ ਜਾਣ ਕੇ,
ਕਿਰਪਾ ਧਾਰ ਗੁਰ ਬਚਨ ਬਖਾਨਾ।
ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਉਦਾਰਤਾ ਕਰਕੇ ਇਹ ਬਚਨ ਕੀਤਾ।
ਸਬਰ ਤੇਰਾ ਲੇਫ ਨਿਹਾਲੀ,
ਸੱਥਰ
ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ।
ਆ ਜਿਹੜਾ ਤੂੰ ਸਾਨੂੰ ਕੱਪੜਾ ਪਰਨਾ ਵਿਛਾ ਕੇ ਦਿੱਤਾ ਹੈ, ਇਹ ਇੱਥੇ ਅਸੀਂ ਤਲਾਈਆਂ ਗੱਦੇ ਸਮਝਦੇ ਪਏ ਆ, ਤੇ ਇਹ ਜਿਹੜਾ ਤੇਰਾ ਪ੍ਰੇਮ ਆ ਇਹ ਸਾਡੇ ਵਾਸਤੇ ਪਕਵਾਨ, ਜਲੇਬੀਆਂ, ਬੂੰਦੀ, ਹੋਰ ਇਸ ਤਰ੍ਹਾਂ ਦੇ ਜਿੰਨੇ ਪਦਾਰਥ ਪਕਵਾਨ ਬਣੇ ਹੋਏ ਮਿੱਠੇ ਹੁੰਦੇ ਮਠਿਆਈਆਂ, ਉਹ ਅਸੀਂ ਸਮਝਦੇ ਪਏ ਆ।
ਨਾਨਕ ਸਿਫਤੀ ਰੱਜਿਆ ਆਓ ਬਹੋ ਸੁਲਤਾਨ।
ਕਾਕਾ ਹੋਰ ਤੇ ਸਾਨੂੰ ਕਿਸੇ ਚੀਜ਼ ਦੀ ਭੁੱਖ ਨਹੀਂ, ਮੈਂ ਤੇ ਸਤਿਗੁਰਾਂ ਦੀ ਅਕਾਲ ਪੁਰਖ ਦੀ ਸਿਫਤ ਕਰ ਕਰਕੇ ਰੱਜਿਆ। ਸਤਿਗੁਰੂ ਰਾਮ ਸਿੰਘ ਜੀ ਇਹ ਬਚਨ ਕਰਦੇ ਹੁੰਦੇ ਸੀ ਜਦੋਂ ਉਹਨੂੰ ਬੀਬੀ ਨੰਦਾ ਨੇ ਕਹਿਣਾ ਕਿ ਬਾਪੂ ਤੂੰ ਕੁਛ ਖਾਇਆ ਪੀਆ ਵੀ, ਕੁਛ ਖਾ ਲਾ, ਕਈਆਂ ਦਿਨਾਂ ਤੋਂ ਪ੍ਰਸ਼ਾਦਾ ਨਹੀਂ ਛਕਿਆ, ਤੇ ਸੱਚੇ ਪਾਤਸ਼ਾਹ ਹੁਕਮ ਕਰਨਾ ਇਹ ਟੋਆ ਨਾ ਮੈਂ ਭਜਨ ਕਰ ਕਰਕੇ ਭਰ ਦਿੱਤਾ ਆ, ਹੁਣ ਇਹਨੂੰ ਭੁੱਖ ਲੱਗਦੀ ਨਹੀਂ। ਜਿਨ੍ਹਾਂ ਦਾ ਇਹ ਟੋਆ ਭਜਨ ਕਰਕੇ ਭਰ ਗਿਆ ਨਾ, ਉਹਨਾਂ ਨੂੰ ਇੱਕ ਹੀ ਚੀਜ਼ ਦਿੰਦਾ, ਸ਼ਾਂਤ ਮਹਾਨੰਦ, ਕੋਈ ਇੱਛਾ ਨਹੀਂ, ਕੋਈ ਲੋੜ ਨਹੀਂ ਹੈ, ਕੋਈ ਕਲਪਨਾ ਨਹੀਂ ਹੈ, ਆਨੰਦ ਸੱਤ ਚਿੱਤ ਆਨੰਦ ਬਿਰਤੀ ਉਹਨਾਂ ਦੀ ਹੋ ਜਾਂਦੀ ਹੈ ਜਿਨ੍ਹਾਂ ਦੇ ਅੰਦਰ ਨਾਮ ਵਸ ਜਾਂਦਾ, ਉਹਨਾਂ ਨੂੰ ਕਿਸੇ ਚੀਜ਼ ਦੀ ਭੁੱਖ, ਕਿਸੇ ਭੋਗ ਦੀ ਭੁੱਖ ਨਹੀਂ ਰਹਿੰਦੀ।
ਚੌਪਈ ਆਸ ਕਹਿ ਬਖਸ਼ੀ ਤਿੰਨ ਸੁਲਤਾਨੀ।
ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਨਾਨਕ ਸਿਫਤੀ ਰੱਜਿਆ ਤੂੰ ਆਓ ਬੈਠ ਸੁਲਤਾਨ, ਹੇ ਸੁਲਤਾਨ, ਹੇ ਰਾਜਨ, ਤੂੰ ਸਾਨੂੰ ਰਜਾਇਆ ਸਾਡੇ ਵਾਸਤੇ, ਤੂੰ ਰਾਜਾ ਆ ਤੇ ਆ ਤੂੰ ਸਾਡੇ ਕੋਲ ਬੈਠ ਜਾ।
ਆਗੈ ਗਮਨ ਕੀਨ ਗੁਣ ਖਾਨੀ।
ਸੱਚੇ ਪਾਤਸ਼ਾਹ ਉਹਨੂੰ ਰਾਜਧਾਨੀ ਦੇ ਕੇ ਰਾਜਾ ਬਣਾ ਕੇ ਅੱਗੇ ਚਲੇ ਗਏ।
ਬਾਲਕ ਰਹਿਓ ਖੇਤ ਢਿੱਗ ਬੈਸਾ,
ਉਹ ਬੱਚਾ ਖੇਤ ਦੇ ਕਿਨਾਰੇ ਤੇ ਉੱਥੇ ਰਾਖੀ ਬੈਠਾ ਰਿਹਾ।
ਤਾਹੇ ਬ੍ਰਤੰਤ ਹੋਏ ਪਾ ਐਸਾ।
ਫਿਰ ਅੱਗੇ ਜਿਸ ਤਰ੍ਹਾਂ ਦੀ ਸਾਖੀ ਚੱਲੀ, ਅਗਲਾ ਹਾਲ ਇਸ ਤਰ੍ਹਾਂ ਕਵੀ ਜੀ ਲਿਖਦੇ ਨੇ।
ਨਗਰ ਨਿਰਪਤ ਕੋ ਸੰਤਤ ਨਾਹੀ,
ਜਿਹੜਾ ਉਸ ਨਗਰ ਦਾ ਰਾਜਾ ਸੀ ਉਹਦੇ ਅੱਗੇ ਬੱਚੇ ਨਹੀਂ ਸੀਗੇ।
ਸੋ ਮਰ ਯੋਗ ਤਿਸੀ ਦਿਨ ਮਾਹੀ,
ਉਧਰ ਹੀ ਉਹ ਮਰ ਗਿਆ, ਚੜਾਈ ਕਰ ਗਿਆ।
ਬਿਨ ਨਿਰਪ ਸਰਬ ਦੇਸ਼ ਅਕੁਲਾਯੋ।
ਹੁਣ ਆਪਾਂ ਤੇ ਇਹ ਦੇਖਿਆ ਜਿਦਾਂ ਸਤਿਗੁਰ ਜਗਜੀਤ ਸਿੰਘ ਦੇਹ ਦਾ ਉਹਲਾ ਕੀਤਾ ਸੀ, ਕੀ ਹਾਲ ਸੀ ਭੈਣੀ ਸਾਹਿਬ ਦਾ, ਤੇ ਇਸ ਤਰ੍ਹਾਂ ਦਾ ਹੀ ਹਾਲ ਉਹਨਾਂ ਦਾ ਹੋ ਗਿਆ, ਉਸ ਨਗਰ ਦੇ ਲੋਕਾਂ ਦਾ।
ਹੋਏ ਏਕ ਠਾਂ ਮਤਾ ਪਕਾਇਓ,
ਤੇ ਸਾਰੇ ਫਿਰ ਇਕੱਠੇ ਹੋਏ ਤੇ ਇਕੱਠੇ ਹੋ ਕੇ ਉਹਨਾਂ ਨੇ ਇਹ ਸਲਾਹ ਕੀਤੀ।
ਮੰਤਰੀ ਸਭ ਸੋਂ ਗਿਰਾ ਉਚਾਰੀ,
ਸਾਰੇ ਮੰਤਰੀਆਂ ਨੂੰ ਇਸ ਤਰ੍ਹਾਂ ਆਖਿਆ ਗਿਆ,
ਜੇ ਹਮ ਲੈ ਨਰਕ ਅਧਿਕਾਰੀ।
ਤੇ ਮੰਤਰੀ ਸਾਰੇ ਕਹਿੰਦੇ ਜੇ ਅਸੀਂ ਰਾਜ ਅਸੀਂ ਆਪੇ ਲੈ ਲੈਨੇ ਆ ਤੇ ਅਸੀਂ ਨਰਕਾਂ ਦੇ ਭਾਗੀ ਹੋਵਾਂਗੇ।
ਨਿਰਪ ਕੇ ਸੁਤ ਨਾ ਸਹੋਦਰ ਕੋ,
ਨਾ ਕੋਈ ਉਹਦਾ ਕੋਈ ਆਪਣਾ ਪੁੱਤਰ ਆ ਤੇ ਨਾ ਕੋਈ ਏਦਾਂ ਦਾ ਸੇਵਕ ਸੀ ਕਿ ਜਿਹਨੂੰ ਉਹ ਰਾਜ ਦੇਣਾ ਚਾਹੁੰਦਾ।
ਜਿਹ ਕੋ ਰਾਜ ਦੇਹ ਹਮ ਸੋ,
ਜਿਹਨੂੰ ਅਸੀਂ ਰਾਜ ਦੇ ਦੀ, ਜਿਹੜਾ ਰਾਜ ਦੇ ਲਾਇਕ ਹੋਵੇ।
ਆਬ ਕਰਤਾਰ ਦੇ ਜੈ ਹੈ ਜਾਹੀ,
ਹੁਣ ਅਕਾਲ ਪੁਰਖ ਸਤਿਗੁਰੂ ਹੀ ਜਿਹਨੂੰ ਦੇਣਗੇ ਉਹਨੂੰ ਹੀ ਇਹ ਰਾਜ ਦੇਵਾਂਗੇ।
ਸਰਬ ਬਿਠਾਰੋ ਮਿਲ ਕਰਤਾ ਹੀ,
ਸਾਰਿਆਂ ਨੂੰ ਇੱਥੇ ਇਕੱਠੇ ਕਰਕੇ ਬਿਠਾ ਲੋ ਇੱਕ ਜਗ੍ਹਾ ਤੇ।
ਤ੍ਰੈ ਦਰ ਨਗਰ ਬੰਦ ਕਰਵਾਇਆ,
ਤੇ ਚਾਰ ਸਵੇਰੇ ਵੱਡੀ ਵੱਡੀ ਕੰਧ ਸੀ, ਅੰਦਰ ਨਗਰ ਵਸਿਆ ਹੋਇਆ ਸੀ ਤੇ ਉਹਦੇ ਚਾਰ ਦਰਵਾਜੇ ਸੀ, ਤਿੰਨ ਬੰਦ ਕਰਵਾ ਦਿੱਤੇ ਤੇ ਇਹ ਮਸ਼ਵਰਾ ਕਰ ਲਿਆ ਕਿ ਜਿਹੜਾ ਬਾਹਰੋਂ ਪਹਿਲਾਂ ਆਏਗਾ ਉਹ ਸਾਡਾ ਰਾਜਾ ਹੋਇਆ, ਤੇ ਇੱਕ ਦਰਵਾਜਾ ਖੁੱਲਾ ਰੱਖ ਲਿਆ।
ਖੋਲ ਏਕ ਦਰ ਸਭ ਮਿਲ ਜਾਏ,
ਸਾਰੇ ਜਾਣੇ ਖੋਲ ਕੇ ਉਸ ਦਰਵਾਜੇ ਦੇ ਅੰਦਰ ਬੈਠ ਕੇ ਕਿ ਬਾਹਰੋਂ ਜਿਹੜਾ ਪਹਿਲਾਂ ਆਏਗਾ ਉਹੀ ਰਾਜਾ ਸਾਡਾ।
ਭੋਰ ਭਈ ਜੋ ਮਿਲੇ ਅਗਾਰੀ,
ਸਵੇਰ ਵੇਲੇ ਸਭ ਤੋਂ ਪਹਿਲਾਂ ਜਿਹੜਾ ਆਏ
ਤਿਹ ਕੋ ਦੇਵੈ ਤਖਤ ਬਿਠਾਰੀ,
ਉਹਨੂੰ ਇਸ ਰਾਜ ਤਖਤ ਤੇ ਬਿਠਾ ਦਿਆਂਗੇ ਉਹੀ ਸਾਡਾ ਰਾਜਾ ਹੋਏਗਾ।
ਮਾਨੀ ਸਭ ਨੇ ਕਹਿ ਜਿਸ ਭਾਤੀ,
ਕਿੰਨੇ ਚੰਗੇ ਉਹ ਲੋਕ ਹੋਣਗੇ ਜਿਨ੍ਹਾਂ ਨੇ ਇਸ ਸਲਾਹ ਨੂੰ ਸਾਰਿਆਂ ਨੇ, ਮੰਤਰੀਆਂ ਨੇ ਵੀ, ਅਹੁਦੇਦਾਰਾਂ ਨੇ ਵੀ, ਪਿੰਡ ਦੇ ਲੋਕਾਂ ਨੇ, ਸਾਰਿਆਂ ਸਿਆਣਿਆਂ ਨੇ, ਨਿਆਣਿਆਂ ਨੇ, ਸਭ ਨੇ ਮੰਨ ਲਿਆ।
ਰਹਿਓ ਖੇਤ ਪਰ ਬਾਲਕ ਰਾਤੀ,
ਉਹ ਬੱਚਾ ਰਾਤ ਖੇਤ ਦੀ ਰਾਖੀ ਬੈਠਾ ਰਿਹਾ।
ਭਈ ਭੋਰ ਘਰ ਆਵਨ ਲਾਗਾ,
ਸਵੇਰ ਹੋਈ ਚਿੜੀ ਚੁਹਕੀ ਪੋਹ ਫੁੱਟੀ। ਅੱਗੇ ਇਹ ਗੱਲ ਹੁੰਦੀ ਸੀ ਕਿ ਜਦੋਂ ਚਿੜੀਆਂ ਬੋਲਦੀਆਂ ਤੇ ਢੀਠ ਤੋਂ ਢੀਠ ਬੰਦਾ, ਦਲਿੱਦੀ ਤੋਂ ਦਲਿੱਦੀ ਬੰਦਾ ਵੀ ਉਦੋਂ ਉੱਠ ਜਾਂਦਾ ਸੀ ਕਿ ਹੁਣ ਤੇ ਚਿੜੀਆਂ ਵੀ ਉੱਠ ਪਈਆਂ, ਹੁਣ ਤੇ ਮੈਨੂੰ ਉੱਠਣਾ ਹੀ ਚਾਹੀਦਾ। ਤੇ ਇਸ ਗੱਲ ਨੂੰ ਸੋਚ ਕੇ ਉਹ ਬੱਚਾ ਵੀ ਅੰਮ੍ਰਿਤਲੇ ਉੱਠ ਕੇ ਪਿੰਡ ਨੂੰ ਨੇੜੇ ਨੇੜੇ ਆ ਗਿਆ।
ਸਭ ਹਿੰਨ ਮਿਲਤ ਭਯੋ ਵੱਡ ਭਾਗਾ,
ਤੇ ਜਦੋਂ ਉਹ ਦਰਵਾਜਾ ਅੰਦਰ ਲੰਘਿਆ ਤੇ ਸਾਰਿਆਂ ਦੀ ਨਿਗਾਹ ਉਹਦੇ ਤੇ ਜਦੋਂ ਪਈ ਉਸੇ ਵੇਲੇ ਉਹ ਵੱਡੇ ਭਾਗਾਂ ਵਾਲਾ ਹੋ ਗਿਆ।
ਲੈ ਤਹਿ ਕੋ ਇਸ਼ਨਾਨ ਕਰਾਇਓ,
ਉਹਨੂੰ ਲੈ ਗਏ ਜਾ ਕੇ ਇਸ਼ਨਾਨ ਕਰਾਇਆ।
ਰਾਜ ਸਰਬ ਕੇ ਤਖਤ ਬਿਠਾਇਓ,
ਸਾਰੇ ਰਾਜ ਦੇ ਤਖਤ ਉੱਪਰ ਬਿਠਾ ਦਿੱਤਾ ਉਹਨੂੰ।
ਗੁਰ ਕੋ ਬਚਨ ਪਾਏ ਸੋ ਬਾਲਕ,
ਸਤਿਗੁਰਾਂ ਦਾ ਬਚਨ ਜਦੋਂ ਉਸ ਬਾਲਕ ਨੂੰ ਮਿਲਿਆ ਸੀ ਕਿ ਤੂੰ ਆਓ ਬੈਠ ਸੁਲਤਾਨ, ਉਹ ਬਚਨ ਅੱਜ ਹੀ ਪੂਰਾ ਹੋ ਗਿਆ। ਤਤ ਸ਼ਨ
ਪਾਤਸ਼ਾਹ ਹੋਇਓ ਤਤਕਾਲਿਕ,
ਤਤਕਾਲ ਉਸੇ ਵੇਲੇ ਉਹ ਪਾਤਸ਼ਾਹ ਰਾਜਾ ਬਣ ਗਿਆ। ਹੁਣ ਉਹਦਾ ਹੁਕਮ ਮੰਨਦੇ ਆ ਸਾਰੇ ਲੋਕ, ਜੋ ਕਹਿੰਦਾ ਹੁੰਦਾ ਤੇ ਸਾਰੇ ਉਹਦਾ ਮਾਣ ਸਤਿਕਾਰ ਕਰਦੇ, ਪੂਜਣ ਲਾਇਕ ਬਣਾਤਾ।
ਇਸ ਪ੍ਰਕਾਰ ਪਾਤਾ ਹੈ ਪ੍ਰਸੰਗ,
ਉਸ ਵੇਲੇ ਇਹ ਪ੍ਰਸੰਗ ਇਹ ਸਾਖੀ ਇਸ ਤਰ੍ਹਾਂ ਹੋਈ। ਮੈਂ ਅਰਜ ਕਰਦਾ, ਮੈਂ ਗੁਰਬਾਣੀ ਚੋਂ ਪੜਿਆ, ਕਸ਼ੂ ਨਾ ਥੋਰਾ ਹਰ ਭਗਤਨ ਕੋ, ਭਗਤ ਪ੍ਰੇਮ ਨਾਲ ਜਿਹੜਾ ਸ਼ਰਧਾ ਨਾਲ ਕਿਸੇ ਨੂੰ ਖਵਾਉਂਦਾ ਆ ਉਹਨੂੰ ਥੋੜਾ ਪਦਾਰਥ ਨਹੀਂ ਮਿਲਦਾ। ਪ੍ਰੇਮ ਨਾਲ ਪਦਾਰਥ ਦਿੱਤਾ ਹੋਇਆ, ਭਗਤੀ ਨਾਲ ਪ੍ਰੇਮ ਨਾਲ ਚਾਹ ਨਾਲ ਦਿੱਤਾ ਹੋਇਆ ਪਦਾਰਥ ਥੋੜਾ ਨਹੀਂ ਮਿਲਦਾ। ਕਸ਼ੂ ਨਾ ਥੋੜਾ ਹਰ ਭਗਤਨ ਕੋ, ਖਾਤ ਖਰਚਤ ਬਿਲਛਤ ਦੇਵਨ ਕੋ। ਤੇ ਜਦੋਂ ਸਤਿਗੁਰੂ ਦਿੰਦਾ ਤੇ ਫਿਰ ਉਹ ਥੋੜਾ ਨਹੀਂ ਦਿੰਦਾ, ਜਦੋਂ ਖੁਸ਼ ਹੋ ਕੇ ਦਿੰਦਾ ਉਹ ਥੋੜਾ ਉਦੋਂ ਦਿੰਦਾ ਜਦੋਂ ਆਪਾਂ ਆਖੀਏ ਕਿ ਸੱਚੇ ਪਾਤਸ਼ਾਹ ਇੰਨਾ ਕੁ ਦੇ ਦਿਓ, ਫਿਰ ਉੱਥੇ ਉਸ ਬਚਨ ਵਿੱਚ ਉਹ ਵੱਧ ਜਾਂਦਾ। ਨਹੀਂ ਤੇ ਜੇ ਆਪਾਂ ਇਹ ਗੱਲ ਨਹੀਂ ਆਖਦੇ ਤੇ ਜੇ ਗੁਰੂ ਖੁਸ਼ ਹੋ ਕੇ ਆਪਣੀ ਮਰਜ਼ੀ ਨਾਲ ਦਿੰਦਾ ਤੇ ਗੁਰਬਾਣੀ ਦਾ ਫੈਸਲਾ ਆ, ਨਾਨਕ ਨਦਰੀ ਨਦਰ ਨਿਹਾਲ, ਜਿਹਦੇ ਤੇ ਫਿਰ ਨਦਰ ਹੋ ਗਈ ਉਹਨੂੰ ਫਿਰ ਨਿਹਾਲ ਹੀ ਕਰ ਦਿੰਦਾ। ਜਨਮਾਂ ਜਨਮਾਤਰਾਂ ਦੀਆਂ ਉਹਦੀਆਂ ਕੁਲਾਂ ਦੀਆਂ ਫਿਰ ਭੁੱਖਾਂ ਸਤਿਗੁਰੂ ਕੱਢਦਾ। ਨਾਨਕ ਨਦਰੀ ਨਦਰ ਨਿਹਾਲ, ਜਿਸ ਨੂੰ ਦੇਹ ਤੇ ਸਹਿ ਗਿਆ ਚਾਰਾ, ਜਿਹਨੂੰ ਸਤਿਗੁਰੂ ਦੇਵੇ ਉਹਨੂੰ ਚਾਰਾ ਕਰਨ ਦੀ ਯਤਨ ਕਰਨ ਦੀ ਲੋੜ ਨਹੀਂ ਪੈਂਦੀ, ਉਹਨੂੰ ਫਿਰ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਕਿਰਪਾ ਦੇ ਨਾਲ ਹੀ ਸਾਰੇ ਪਦਾਰਥ ਮਿਲ ਜਾਂਦੇ ਆ।
ਅਬ ਗੁਰ ਕਹੋ ਕਥਾ ਸਾ ਉਮੰਗਾ,
ਗ੍ਰੰਥਕਾਰ ਜੀ ਕਹਿੰਦੇ ਆ ਕਿ ਹੁਣ ਚਾਹ ਨਾਲ ਖੁਸ਼ੀ ਨਾਲ ਮੈਂ ਅਗਲੀ ਕਥਾ ਨੂੰ ਕਹਿਣਾ।
ਮਗ ਮੈਂ ਗਮਨੇ ਜਾਹਿ ਅਗਾਰੀ,
ਸੱਚੇ ਪਾਤਸ਼ਾਹ ਉਥੋਂ ਤੁਰੇ ਜਾਂਦੇ ਆ ਰਸਤੇ ਰਸਤੇ ਅੱਗੇ।
ਸਨ ਮੁਖ ਮਿਲਿਓ ਇੱਕ ਵਪਾਰੀ,
ਵਪਾਰੀ ਵਪਾਰ ਕਰਨ ਵਾਲਾ ਇੱਕ ਬਾਣੀਆ ਮਿਲਿਆ ਅੱਗਿਓ।
ਤੇਹ ਸੋ ਸ਼੍ਰੀ ਗੁਰ ਗਿਰਾ ਉਚਾਰੀ,
ਸੱਚੇ ਪਾਤਸ਼ਾਹ ਬਚਨ ਕੀਤਾ,
ਕਹਾ ਬੰਧਿਓ ਹੈ ਤੋਹਿ ਪਿਛਾਰੀ,
ਤੂੰ ਆਪਣੇ ਪਿੱਛੇ ਉਹਨੇ ਕੋਈ ਬੈ ਕੋਈ ਝੋਲਾ ਬੰਨ ਕੇ ਪਿੱਛੇ ਚੱਕਿਆ ਹੋਇਆ ਸੀ ਪਿੱਠ ਤੇ, ਤੂੰ ਕੀ ਬੰਨਿਆ ਹੋਇਆ ਆਪਣੇ ਪਿੱਛੇ।
ਸੁਨਤ ਵਪਾਰੀ ਬਚਨ ਉਚਾਰਾ,
ਉਸ ਵਪਾਰੀ ਨੇ ਆਖਿਆ ਸੱਚੇ ਪਾਤਸ਼ਾਹ,
ਲੋਨ ਤੂਲ ਤੇਲੰ ਵਿਵਹਾਰਾ,
ਲੋਨ ਤੇਲ ਇਹ ਵੇਚਦਾ ਮੇਰਾ ਵਿਵਹਾਰ ਹੈ।
ਹੇਤ ਜੀਵਕਾ ਗ੍ਰਾਮਨ ਫਿਰ ਹੀ,
ਤੇ ਮੈਂ ਆਪਣੀ ਜੀਵਕਾ ਵਾਸਤੇ ਮੈਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਘਰ ਘਰ ਜਾ ਕੇ ਪੈਸਿਆਂ ਵਾਸਤੇ ਵੇਚਦਾ।
ਕਰਕੇ ਬਨਜ ਲਾਭ ਅਨੁਸਰ ਹੀ,
ਵਪਾਰ ਕਰਦਾ ਆ ਤੇ ਉਹ ਸਸਤਾ ਲੈ ਕੇ ਮਹਿੰਗਾ ਵੇਚਦਾ, ਉਹਦੇ ਵਿੱਚ ਜੋ ਬਚਤ ਹੁੰਦੀ ਉਹਦੇ ਨਾਲ ਮੇਰਾ ਖਰਚਾ ਚੱਲਦਾ।
ਤੇ ਗਤ ਦੇਨ ਗੁਰੂ ਤਬ ਬੋਲੇ,
ਇਹਦਾ ਭਲਾ ਕਰਨ ਵਾਸਤੇ ਸੱਚੇ ਪਾਤਸ਼ਾਹ ਦੀ ਖੁਸ਼ੀ ਹੁਣ ਇੱਥੇ ਹੀ ਹੋ ਗਈ ਆ, ਜਿਸ ਪਰ ਨਦਰ ਪੜੀ ਹੁਣ ਨਦਰ ਇਹਦੇ ਤੇ ਹੋ ਗਈ ਆ, ਤੇ ਉਹਦਾ ਭਲਾ ਕਰਨ ਵਾਸਤੇ ਸੱਚੇ ਪਾਤਸ਼ਾਹ ਫਿਰ ਇੱਕ ਬਚਨ ਇਸ ਤਰ੍ਹਾਂ ਦਾ ਕਿਹਾ।
ਹਮੇ ਦਿਖਾਵੋ ਗਠਰੀ ਖੋਲੇ,
ਤੂੰ ਵਿਖਾ ਸਾਨੂੰ ਖੋਲ ਕੇ, ਭਾਵੇਂ ਉਹਨੇ ਦੱਸਦਾ ਕਿ ਲੂਣ ਤੇਲ ਆ, ਫਿਰ ਵੀ ਸੱਚੇ ਪਾਤਸ਼ਾਹ ਕਹਿੰਦੇ ਤੂੰ ਖੋਲ ਕੇ ਵਿਖਾ ਗਠੜੀ।
ਸੋਨ ਕੰਧੇ ਤੇ ਤਾਹੇ ਉਤਾਰੀ,
ਆਪਣੇ ਮੋਢਿਆਂ ਤੋਂ ਉਹਨੇ ਉਤਾਰੀ ਉਹ ਗਠੜੀ।
ਖੋਲ ਗੰਠ ਧਰ ਦੀਨ ਅਗਾਰੀ,
ਖੋਲ ਕੇ ਤੇ ਉਹਨੂੰ ਅੱਗੇ ਰੱਖ ਦਿੱਤਾ ਸਾਗੋ ਸੱਚੇ ਪਾਤਸ਼ਾਹ ਦੇ।
ਤੋਲਨ ਹੇਤ ਜੇ ਪਾਹਨ ਪਾਏ,
ਉਹਦੇ ਵਿੱਚ ਜਿਹੜੇ ਪੱਥਰ ਪਾਏ ਸੀ ਨਾ ਵੱਟੇ ਬਣਾ ਕੇ ਤੋਲਣ ਵਾਸਤੇ ਤੱਕੜੀ ਦੇ,
ਸ਼੍ਰੀ ਪ੍ਰਭ ਨੇ ਸੋ ਹੱਥ ਉਚਾਏ,
ਉਹਦੇ ਵਿੱਚੋਂ ਸੱਚੇ ਪਾਤਸ਼ਾਹ ਇੱਕ ਪੱਥਰ ਜਿਹੜਾ ਸੀ ਹੱਥ ਵਿੱਚ ਚੱਕ ਲਿਆ।
ਬੂਝਨ ਕੇ ਹਿਤ ਗਿਰਾ ਉਚਾਰੀ,
ਪੁੱਛਣ ਵਾਸਤੇ ਸੱਚੇ ਪਾਤਸ਼ਾਹ ਬਚਨ ਕੀਤਾ,
ਇਨ ਕੋ ਨਾਉ ਬਤਾਓ ਵਪਾਰੀ,
ਉਹਦੇ ਜਿਹੜਾ ਸਭ ਤੋਂ ਛੋਟਾ ਪੱਥਰ ਸੀ ਨਾ ਛੋਟਾ ਵੱਟਾ ਸੀ, ਉਹ ਚੁੱਕ ਕੇ ਹੱਥ ਚ ਆਖਿਆ ਸੱਚੇ ਪਾਤਸ਼ਾਹ ਨੇ ਉਸ ਵਪਾਰੀ ਨੂੰ, ਇਹਦਾ ਨਾਂ ਕੀ ਆ।
ਦੋਹਰਾ ਪੰਚ ਸੇਰ ਦੋ ਸੇਰ ਇੱਕ ਸੇਰ ਇੱਕ ਇਹ ਆਹੇ,
ਸਾਰਿਆਂ ਵੱਟਿਆਂ ਦੇ ਨਾਂ ਦੱਸੇ ਆ, ਪੰਜ ਸੇਰ ਦਾ ਆ, ਇਹ ਦੋ ਸੇਰ ਦਾ, ਇਹ ਇੱਕ ਸੇਰ ਦਾ ਆ।
ਪਾਉ ਇੱਕ ਕੋ ਨਾਉ ਹੈ ਜੋ ਤੁਮਰੇ ਕਰ ਮਾਹੇ,
ਇਹ ਅੱਧੇ ਸੇਰ ਦਾ ਆ, ਆਹ ਜਿਹੜਾ ਤੁਹਾਡੇ ਹੱਥ ਸਭ ਤੋਂ ਛੋਟਾ ਵੱਟਾ ਫੜਿਆ ਹੋਇਆ ਇਹ ਪਾਈਆ ਦਾ ਆ।
ਚੌਪਈ ਸੁਨ ਗੁਰ ਕਹਿ ਧਨ ਇਹ ਪਾਉ।
ਇਹ ਪਾਈਆ ਦਾ ਛੋਟਾ ਜਾਂ ਵੱਡਾ ਇਹ ਬੜਾ ਧਨ ਹੈ, ਇਹ ਬੜਾ ਚੰਗਾ ਸਾਰਿਆਂ ਨਾਲੋਂ।
ਜਿਹਨੇ ਆਪਣੋ ਲਘੂ ਨਾਮ ਧਰਾਉ,
ਜਿਹਨੇ ਆਪਣਾ ਛੋਟਾ ਨਾਂ ਰਖਾਇਆ ਇਹ ਬੜਾ ਚੰਗਾ। ਹਰ ਕੋਈ ਵੱਡਾ ਬਣਨਾ ਚਾਹੁੰਦਾ, ਆਪਣੇ ਨਾਂ ਦੇ ਨਾਲ ਕਿੰਨਾ ਕੁਛ ਲਾ ਲਾ ਕੇ ਵੱਡਾ ਬਣਦਾ, ਚੰਗੇ ਕੱਪੜੇ ਪਾ ਕੇ, ਚੰਗੀ ਸਵਾਰੀ ਲੈ ਕੇ, ਹਰ ਕੋਈ ਵੱਡਾ ਹੀ ਬਣਨਾ ਚਾਹੁੰਦਾ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੁਕਮ ਕੀਤਾ, ਹੋਏ ਨਿਮਾਣਾ ਜਗ ਰਹੋ, ਨਾਨਕ ਨਿਦਰ ਜੀ ਪਾਰ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ। ਵੱਡਿਆਂ ਸੇ ਉਹ ਕਿਆ ਰੀਸ, ਜਿਹੜਾ ਬੰਦਾ ਜਿੰਨਾ ਨੀਵਾਂ ਹੁੰਦਾ, ਜਿੰਨਾ ਦੁਨੀਆਂ ਨੂੰ ਲੋਕਾਂ ਨੂੰ ਚੰਗਾ ਸਮਝਦਾ ਤੇ ਆਪਣੇ ਆਪ ਨੂੰ ਮਾੜਾ ਸਮਝਦਾ। ਕਬੀਰ ਜੀ ਕਹਿੰਦੇ ਨੇ, ਹਮ ਤਾਜ ਭਲੋ ਸਭ ਕੋਈ, ਮੈਨੂੰ ਛੱਡ ਕੇ ਸਾਰੇ ਹੀ ਚੰਗੇ, ਤੇ ਫਿਰ ਆਪ ਬਹੁਤ ਨੀਵਾਂ ਹੋ ਗਿਆ ਨਾ। ਤੇ ਸਗੋਂ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ, ਇਹ ਜਿਹੜਾ ਛੋਟਾ ਜਾਂ ਵੱਟਾ ਆ, ਜਿਹਨੇ ਆਪਣਾ ਇੰਨਾ ਛੋਟਾ ਨਾਂ ਰਖਾਇਆ, ਇਹ ਕਿੰਨਾ ਚੰਗਾ ਹੈ।
ਪੂਜਨ ਜੋਗ ਹੀ ਹਮ ਜਾਨਾ,
ਇਹ ਤੇ ਪੂਜਨ ਲੈ ਕੇ ਆ, ਪੂਜਨ ਜੋਗ ਆ, ਇਹਨੂੰ ਪੂਜਣਾ ਚਾਹੀਦਾ ਜਿਹਨੇ ਆਪਣਾ ਨਾਂ ਛੋਟਾ ਨਾਂ ਰਖਾਇਆ।
ਸੁਨੋ ਕਾਨ ਦੇ ਕਰ ਮਰਦਾਨਾ,
ਮਰਦਾਨੇ ਨੂੰ ਆਖਿਆ ਸੱਚੇ ਪਾਤਸ਼ਾਹ, ਸੁਨੋ ਕੰਨ ਦੇ ਕੇ,
ਇਸ ਬਿਧ ਬਚਨ ਵਪਾਰੀ ਸੁਨੇ,
ਵਪਾਰੀ ਨੇ ਇਹ ਬਚਨ ਸੁਣ ਲਏ,
ਪੂਰਨ ਸੰਤ ਹਿਰਦੇ ਮਹਿ ਗੁਨੇ,
ਤੇ ਉਹਦੇ ਮਨ ਵਿਚ ਆ ਗਿਆ ਕਿ ਇਹ ਕੋਈ ਪੂਰਨ ਸੰਤ ਹੈ ਜਿਹਦਾ ਅੱਜ ਮੈਨੂੰ ਦਰਸ਼ਨ ਹੋਇਆ।
ਆਪਾ ਖੋਏ ਪਰਿਓ ਸਰਨਾਈ,
ਆਪਾ ਖੋਏ ਕੇ ਸਵਰਾਂ ਦੇ ਚਰਨਾਂ ਤੇ ਟਹਿ ਪਿਆ, ਲੰਮਾ ਪੈ ਗਿਆ,
ਵਿਸ਼ੇ ਵਾਸ਼ਨਾ ਸਰਬ ਗਵਾਈ,
ਵਿਸ਼ਿਆਂ ਵਿਕਾਰਾਂ ਦੀ ਜੋ ਵਾਸ਼ਨਾ ਸੀ ਉਹ ਖਤਮ ਹੋ ਗਈ।
ਧਰਿਓ ਚਰਨ ਪਰ ਸਿਰ ਹੋਇ ਦੀਨ,
ਨਿਮਾਣਾ ਹੋ ਕੇ ਚਰਨਾਂ ਤੇ, ਗੁਰੂ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਹੈ।
ਪਰਿਓ ਰਹਿਓ ਨਾ ਉਠਾਵਨ ਕੀਨੰ,
ਪਿਆ ਹੀ ਦਿਆ, ਆਪਣਾ ਸਿਰ ਚੱਕਿਆ ਨੀ, ਉੱਤੇ ਚਰਨਾਂ ਤੇ ਰੱਖੀ ਰੱਖਿਆ।
ਦੇਖ ਦੀਨਤਾ ਤੇਹ ਜਗਨਾਥ,
ਉਹਦੇ ਮਨ ਦਾ ਭਾਵ ਦੇਖ ਕੇ ਸੱਚੇ ਪਾਤਸ਼ਾਹ ਜੀ ਨੇ,
ਸਿਰ ਪਰ ਧਰਿਓ ਕਮਲ ਸਮਹਾਥਾ,
ਜਿਹਦੇ ਸਿਰ ਤੇ ਗੁਰੂ ਦਾ ਇਹਦਾ ਹੱਥ ਆ ਜਾਣਾ, ਉਹਦੇ ਵਰਗਾ ਸੰਸਾਰ ਤੇ ਭਾਗਾਂ ਵਾਲਾ ਕੋਈ ਨਹੀਂ।
ਤੇਹ ਛਿਨ ਖੁੱਲ ਗਏ ਵਿਕਟ ਕਪਾਟ,
ਸਵਰਾਂ ਦਾ ਹੱਥ ਰੱਖਦੇ ਹੀ ਉਹਦੇ ਕਪਾਟ ਖੁੱਲ ਗਏ, ਦਿਵ ਦ੍ਰਿਸ਼ਟੀ ਹੋ ਗਈ, ਸਭ ਕੁਛ ਸ੍ਰਿਸ਼ਟੀ ਚ ਦਿਖਣ ਲੱਗ ਪਿਆ, ਸਤਿਗੁਰੂ ਸਾਹਮਣੇ ਦਿਸਣ ਲੱਗ ਪਿਆ ਜਿਹੜਾ ਤੁਹਾਨੂੰ ਦਿਸਦਾ। ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਤੇ ਨਮਸਕਾਰ ਕਰਕੇ ਖਿਮਾ ਮੰਗਦਾ, ਸਭ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ,
ਧੰਨ
ਸਤਿਗੁਰੂ ਉਦੇ ਸਿੰਘ ਜੀ,
ਧੰਨ ਸਤਿਗੁਰੂ ਉਦੇ ਸਿੰਘ ਜੀ।